जब सतगुर दखण पुजे जैथो दादो द्वार डेरा लाया देख थाम संग पंज सत सिंह हजार।
वाहिगुरु जी का खालसा वाहिगुरु जी की फतेह। तू सुल्तान कहो मियां तेरी कवन बड़ाई जो तू देहे सो कहा स्वामी मैं मूर्ख कहण न जाई तेरे गुण गावा देहे बुझाई जैसे सच मैं रहो रजाई। पाक परवरदगार दसा पातशाहियां दी पावन पवित्र जोत श्री गुरु ग्रंथ साहिब सच्चे पातशाह दे पवित्र पावन चरणा कमला अंदर साहब नौवें पातशाह वैराग ते त्याग दी मूरत धन धन श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहब दे पवित्र पावन दरबार अंदर संध्या वेले दे सजे दीवाना च हाजरियां भर रही गुरु का खास रूप परम सत्कार योग सन्मान योग गुरु खालसा साध संगत वड्डे भाग हन नेता प्रति गुरु चरणा विच जुड़ के श्री गुरु पंथ प्रकाश दी चल रही लड़ी बार कथा जो पंथ दा महान इतिहास दा स्रोत पुरातन ग्रंथ है सरदार करम सिंह हिस्टोरियन दा एक कथन है कि श्री गुरु पंथ प्रकाश तो बिना सिखा दी कोई भी तवारीख अगर श्री गुरु ग्रंथ गुरु पंथ प्रकाश दी सही नहीं पैंदी ते ओ तवारीख अधूरी है। ਇਹ ਖਾਲਸੇ ਪੰਥ ਦੀ ਤਵਾਰੀਖ ਹੈ ਜਿਸ ਦੇ ਆਧਾਰ ਤੇ ਬਾਅਦ ਵਿਚ ਸਾਰੇ ਗ੍ਰੰਥ ਲਿਖੇ ਗਏ ਨੇ ਇਤਿਹਾਸ ਦੇ। ਇਹ ਸਿੱਖ ਇਤਿਹਾਸ ਹੈ ਪੰਥ ਦਾ ਇਤਿਹਾਸ ਹੈ। ਸੰਖੇਪ ਰੂਪ ਦੇ ਵਿਚ ਪਹਿਲਾਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜ਼ਿਕਰ ਕਰ ਰਹੇ ਨੇ ਭਾਈ ਰਤਨ ਸਿੰਘ ਪੰਗੂ। ਉਹ ਮਹਾਨ ਸਿੱਖ ਨੇ ਜਿਨ੍ਹਾਂ ਨੇ ਇਹ ਪਵਿੱਤਰ ਗ੍ਰੰਥ ਆਪਣੀ ਕਲਮ ਨਾਲ ਲਿਖਿਆ। तकरीबन पौने 200 साल पहला यह श्री गुरु पंथ प्रकाश भाई रतन सिंह पंगू ने लिखिया है जो सरदार मताब सिंह मीरा कोटिए दे पोतरे ने जिन्हां ने मसे रंगड़ दा सिर वड्या राय सिंह दे पुत्र हन और जथेदार सरदार शाम सिंह जी नारोके वाले मिसल करोड़ सिंघिया उन्हां दे जथेदार उन्हां दे दोतरे ने जो अपने बजुर्गों को इतिहास सुनिया पुरातन सिंघां को इतिहास सुनिया वो इतिहास भाई रतन सिंह जी ने श्री गुरु पंथ प्रकाश विच लिखिया। कैप्टन मरे नूं अंग्रेजां नूं जिहड़ा इतिहास लिखिया सुनाया उस आधार ते खालसे नूं इतिहास सुनाने वास्ते भाई रतन सिंह जी ने कथा लिखी है। कलगीधर श्री गुरु गोबिंद सिंह साहब जी महाराज जी श्री दमदमा साहब विखे गुरु कांशी विखे विराजमान ने इथों दीआं संगतां दी बेनती प्रवान करदिआं बठिंडे दे किले विच इक जो भयानक देव दा निवास है सतगुरां ने उस देव नूं बठिंडे दे किले चों कढ़िआ और जंगल दे इस इलाके नूं सतगुरां ने बचन करके मालवा बनाया है कि मालवे दी धरती है खालसे दा मालवा है और श्री दमदमा साहब नूं गुरु कांशी का वरदान दिता है कि गुरु की कांशी है। बैल बुद्धि वाले जीव भी जिन्हें बिल्कुल विद्या दे विच नहीं चलते इत्थे आके पढ़ के ब्रह्म विद्या नूं प्राप्त करनगे। ऐसे वचन करके महाराज कुछ समा 9 महीने ते 9 दिन दमदमा साहब रहे। इथों फिर गुरदेव सच्चे पातशाह जी महाराज जी ने दक्षण दिशा नूं कूच किया। जदों औरंगजेब की मौत सुनी तो दक्षण दिशा नूं महाराज जी ने चाले पाए ते चलण वेले भाई डल्ले नूं आख्या चल भाई डल सिंघा तेनूं दिल्ली दी पातशाही लै दईए। ਪਰ ਭਾਈ ਡੱਲ ਸਿੰਘ ਜੀ ਨਿਸ਼ਚਾ ਨਾ ਕਰ ਸਕੇ ਸਤਿਗੁਰਾਂ ਦੇ ਬਚਨਾਂ ਤੇ। ਦੋ ਤਿੰਨ ਮੰਜ਼ਲਾਂ ਸਤਿਗੁਰਾਂ ਦੇ ਨਾਲ ਗਏ ਤੇ ਰਸਤੇ ਵਿੱਚੋਂ ਸਤਿਗੁਰਾਂ ਨੂੰ ਬਿਨਾਂ ਦੱਸਿਆਂ ਵਾਪਸ ਮੁੜ ਆਏ। ਇਸ ਤਰ੍ਹਾਂ ਹੋਰ ਵੀ ਕਈ ਸਿੱਖ ਸਤਿਗੁਰਾਂ ਦੇ ਨਾਲੋਂ ਛੱਡ ਕੇ ਸਾਥ ਵਾਪਸ ਮੁੜ ਆਏ, ਪਰ ਕੁਝ ਪਰਿਵਾਰ ਐਸੇ ਸਨ ਜਿਵੇਂ ਭਾਈ ਮੋਹਣ ਦਾ ਪਰਿਵਾਰ, ਤੇ ਭਾਈ ਮੋਹਣ ਦਾ ਪਰਿਵਾਰ ਉਹ ਪਰਿਵਾਰ ਹੈ ਜਿਨ੍ਹਾਂ ਨੂੰ ਅੱਜ ਕੱਲ੍ਹ ਆਪਾਂ ਪਟਿਆਲੇ ਦੇ ਰਾਜੇ ਕਹਿੰਦੇ ਹਾਂ। ਭਾਈ ਭਗਤੂ ਦੇ ਪਰਿਵਾਰ ਦੇ ਜਿਹੜੇ ਜੀ ਸਨ, ਭਾਈ ਰੂਪੇ ਦੇ ਪਰਿਵਾਰ ਦੇ ਜਿਹੜੇ ਜੀ ਸਨ, ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਟਹਿਲ ਕੀਤੀ ਹੈ ਔਰ ਸਤਿਗੁਰਾਂ ਕੋਲੋਂ ਖੁਸ਼ੀ ਲੈ ਕੇ, ਮਹਾਰਾਜ ਜੀ ਦੀ ਆਗਿਆ ਲੈ ਕੇ ਵਾਪਸ ਆਏ ਨੇ। ਗੁਰਦੇਵ ਜੀ ਜਿਵੇਂ ਦੱਖਣ ਦਿਸ਼ਾ ਨੂੰ ਕੂਚ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰ ਬਹਾਦਰ ਦੇਗ ਔਰ ਤੇਗ ਕੇ ਧਨੀ ਵਹਿ ਪ੍ਰਗਟ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਗਰ ਨਾ ਹੁੰਦੇ ਤਾਂ ਕੀ ਹੁੰਦਾ, ਉਹਦੀ ਕਲਪਨਾ ਭਾਈ ਸੰਤੋਖ ਸਿੰਘ ਜੀ ਕਰਦਿਆਂ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤੇ ਵਰਤਾਰਾ ਹਿੰਦੁਸਤਾਨ ਦਾ ਵਰਤਦਾ, ਨਾ ਕਹੋ ਅਬ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿਚ ਧਾਰਨ ਕਰਦੇ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿਚ ਆਪਣੇ ਸੁਰਤੀਆਂ ਦੀ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੁਵੇਰਾ ਜਬ ਸਤਿਗੁਰ ਦੱਖਣ ਪੁਜੇ ਜੈ ਤੋ ਦਾਦੋ ਦੁਆਰ।
ਜਿਸ ਵਕਤ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੱਖਣ ਦਿਸ਼ਾ ਨੂੰ ਗਏ ਨੇ ਤੇ ਦੱਖਣ ਦਿਸ਼ਾ ਨੂੰ ਜਾਂਦਿਆਂ ਮਹਾਰਾਜ ਜੀ ਜੈਪੁਰ ਦੀ ਜਿਹੜੀ ਰਿਆਸਤ ਹੈ, ਜੈਪੁਰ ਰਿਆਸਤ ਦੇ ਨੇੜੇ ਪਹੁੰਚੇ ਨੇ। ਉੱਥੇ ਇੱਕ ਪਿੰਡ ਹੈ ਨਰਾਇਣਾ ਜਿੱਥੇ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਸੀ। ਅੱਜ ਵੀ ਉਹ ਦਿਉਰਾ ਨਰਾਇਣੇ ਪਿੰਡ ਦੇ ਵਿੱਚ ਬਣਿਆ ਹੋਇਆ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਯਾਦਗਾਰ ਨੇੜੇ ਬਣਾਈ ਗਈ ਹੈ ਸਿੱਖਾਂ ਵੱਲੋਂ, ਜਿੱਥੇ ਸਤਿਗੁਰੂ ਜੀ ਨੇ ਚਰਨ ਪਾਏ ਨੇ ਦੱਖਣ ਦਿਸ਼ਾ ਨੂੰ ਜਾਂਦੇ ਆ, ਜਿੱਥੇ ਦਾਦੂ ਦੀਨ ਦਿਆਲ ਦਾ ਦਿਉਰਾ। ਦਾਦੂ ਦੀਨ ਦਿਆਲ ਜੀ ਇੱਕ ਮਹਾਤਮਾ ਹੋਏ ਨੇ ਸਨ 1603 ਦੇ ਵਿੱਚ, ਇਨ੍ਹਾਂ ਦਾ ਦੇਹਾਂਤ ਹੋਇਆ ਇੱਥੇ। ਇੱਥੇ ਇਨ੍ਹਾਂ ਦਾ ਦਿਉਰਾ ਹੈ ਦਾਦੂ ਦੀਨ ਦਿਆਲ ਜੀ ਦਾ, ਨਰਾਇਣੇ ਪਿੰਡ ਚ ਜੈਪੁਰ ਰਿਆਸਤ ਵਿਚ। ਇੱਥੇ ਇਨ੍ਹਾਂ ਨੇ ਆਪਣਾ ਸਰੀਰ ਛੱਡਿਆ ਸੀ। ਗੁਜਰਾਤ ਦੇ ਅੰਦਰ ਅਹਿਮਦਾਬਾਦ ਜਿਹੜਾ ਜ਼ਿਲ੍ਹਾ ਹੈ ਉਥੋਂ ਦਾ ਇਨ੍ਹਾਂ ਦਾ ਜਨਮ ਸੀ ਦਾਦੂ ਦੀਨ ਦਿਆਲ ਜੀ ਦਾ। ਔਰ ਇਹ ਕਬੀਰ ਪੰਥੀ ਵੈਰਾਗੀ ਸਾਧ ਸਨ ਔਰ ਗੁਰੂ ਘਰ ਦੇ ਨਾਲ ਵੀ ਇਨ੍ਹਾਂ ਦਾ ਪਿਆਰ ਰਿਹਾ, ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਇਨ੍ਹਾਂ ਦੀ ਸੰਗਤ ਰਹੀ ਹੈ। ਇਸ ਕਰਕੇ ਗੁਰੂ ਘਰ ਦਾ ਪ੍ਰਭਾਵ ਵੀ ਇਨ੍ਹਾਂ ਤੇ ਰਿਹਾ, ਚੰਗੇ ਸਾਧੂ ਮਹਾਤਮਾ ਪੁਰਸ਼ ਸਨ। ਇਨ੍ਹਾਂ ਦਾ ਦਿਉਰਾ ਹੈ ਉਥੇ ਨੇੜੇ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ।
ਡੇਰਾ ਲਾਇਆ ਦੇਖ ਥਾਮ ਸੰਗ ਪੰਜ ਸੱਤ ਸਿੰਘ ਹਜ਼ਾਰ।
ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਾਦੂ ਦੀਨ ਦਿਆਲ ਦੇ ਦਿਉਰੇ ਦੇ ਨੇੜੇ ਡੇਰਾ ਕੀਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਉਸ ਵਕਤ 5000 ਤੋਂ ਲੈ ਕੇ ਤਕਰੀਬਨ 7000 ਦੇ ਨੇੜੇ ਸਿੰਘ ਸਨ। ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਫੌਜ ਕਿਵੇਂ ਵਧਦੀ। ਆਨੰਦਪੁਰ ਸਾਹਿਬ ਤੋਂ ਗਏ, ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲੇ ਤੇ ਕੇਵਲ 3 ਸਿੰਘ ਨਾਲ ਬਾਕੀ ਰਹਿ ਗਏ ਸਨ। ਮੁਕਤਸਰ ਸਾਹਿਬ ਦਾ ਜੰਗ ਲੜਿਆ, ਫੌਜਾਂ ਫਿਰ ਆ ਗਈਆਂ। ਦਮਦਮਾ ਸਾਹਿਬ ਤੋਂ ਚਲਦਿਆਂ ਚਲਦਿਆਂ ਕੁਝ ਸਾਥ ਘਟ ਗਿਆ ਸੀ ਸਿੰਘਾਂ ਦਾ, ਫਿਰ ਮਹਾਰਾਜ ਜੀ ਜਦੋਂ ਨਰਾਇਣੇ ਤੱਕ ਪਹੁੰਚੇ ਨੇ, ਇੱਥੇ ਤੱਕ ਜਾਂਦਿਆਂ ਮਹਾਰਾਜ ਜੀ ਦੇ ਨਾਲ ਤਕਰੀਬਨ 5000 ਤੋਂ ਲੈ ਕੇ 7000 ਸਿੰਘਾਂ ਦੀ ਫੌਜ ਸੀ ਜੋ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਇੱਥੇ ਉਤਰੀ ਹੋਈ ਹੈ।
ਚੋਪੇ ਬਜੈ ਨਗਾਰੇ ਚੂਲੇ ਨਿਸ਼ਾਨ।
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਫੌਜਾਂ ਨੇ, ਖਾਲਸਾ ਪੰਥ ਹੈ ਤੇ ਪੰਥ ਦੇ ਵਿੱਚ ਨਗਾਰਾ ਵੱਜਦਾ ਹੈ। ਖਾਲਸਾ ਜੀ ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰੇ ਦੀ ਲੋੜ ਪੈਂਦੀ ਹੈ। ਜਿਹੜੀ ਫੌਜ ਵਿੱਚ ਨਗਾਰਾ ਨਹੀਂ ਉਹ ਫੌਜ ਸੋਭਦੀ ਨਹੀਂ। ਫੌਜ ਨੂੰ ਸੰਕੇਤ ਦੇਣ ਵਾਸਤੇ ਨਗਾਰਾ ਹੁੰਦਾ ਹੈ। ਸੁਬਾਹ ਅੰਮ੍ਰਿਤ ਵੇਲੇ ਨਗਾਰਾ ਵੱਜਦਾ ਵੀ ਉੱਠ ਕੇ ਸਾਰੇ ਤਿਆਰ ਬਰ ਤਿਆਰ ਹੋ ਜਾਓ। ਚਾਲੇ ਦੇ ਨਗਾਰੇ ਦੀ ਆਵਾਜ਼ ਹੁੰਦੀ ਹੈ। ਪੰਥਾਂ ਦੇ ਵਿੱਚ ਦਲਾਂ ਪੰਥਾਂ ਦੇ ਵਿੱਚ ਹੁਣ ਵੀ ਨਗਾਰੇ ਦੀ ਮਰਿਆਦਾ ਹੈ। ਜਦੋਂ ਲੰਗਰ ਤਿਆਰ ਹੁੰਦਾ ਉਦੋਂ ਵੀ ਨਗਾਰਾ ਵਜਾਇਆ ਜਾਂਦਾ ਕਿ ਭਾਈ ਕੋਈ ਗਰੀਬ ਗੁਰਦਾ ਜਿਹੜਾ ਲੋੜਵੰਦ ਹੈ, ਜਿਹਨੂੰ ਵੀ ਲੰਗਰ ਪ੍ਰਸ਼ਾਦੇ ਦੀ ਲੋੜ ਹੈ, ਨਗਾਰਾ ਆਵਾਜ਼ ਦੇ ਕੇ ਸੰਕੇਤ ਕਰਦਾ ਵੀ ਆ ਜਾਓ ਭਾਈ, ਆ ਕੇ ਲੰਗਰ ਛਕ ਲਓ, ਲੰਗਰ ਵਰਤਣ ਲੱਗਾ ਹੈ। ਨਗਾਰੇ ਦਾ ਬੜਾ ਵੱਡਾ ਮਹਾਤਮ ਹੈ ਗੁਰੂ ਘਰ ਦੇ ਵਿੱਚ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਾਰਿਆਂ ਦੀ ਸਿਰਜਣਾ ਕੀਤੀ, ਰਣਜੀਤ ਨਗਾਰੇ ਦੀ ਸਿਰਜਣਾ ਕੀਤੀ, ਪੰਥ ਦੇ ਵਿੱਚ ਉਹ ਨਗਾਰੇ ਦੀ ਮਰਿਆਦਾ ਰਹੀ। ਇਹ ਨਗਾਰਾ ਕੋਈ ਹਿੰਦੂਵਾਦ ਨਹੀਂ ਹੈ, ਇਹ ਨਗਾਰਾ ਖਾਲਸੇ ਪੰਥ ਦੀ ਸ਼ਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਥ ਦੇ ਵਿੱਚ ਨਗਾਰੇ ਵੱਜਦੇ ਨੇ, ਅਨੇਕਾਂ ਨਗਾਰੇ ਵੱਜਦੇ ਨੇ, ਝੂਲੇ ਨਿਸ਼ਾਨ, ਨਿਸ਼ਾਨ ਸਾਹਿਬ ਝੂਲਦੇ ਨੇ। ਆਹ ਜਿਹੜੇ ਝੂਲਦੇ ਹੋਏ ਨਿਸ਼ਾਨ ਨੇ, ਇਹ ਵੀ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਹ ਪੰਥ ਦੇ ਰਾਜ ਦਾ ਚਿੰਨ੍ਹ ਹੈ, ਰਾਜਸੀ ਚਿੰਨ੍ਹ ਦੀਆਂ ਨਿਸ਼ਾਨੀਆਂ ਕਿ ਖਾਲਸਾ ਕੇਵਲ ਯੋਗੀ ਨਹੀਂ ਹੈ, ਖਾਲਸਾ ਰਾਜਾ ਵੀ ਹੈ। ਰਾਜਾ ਵੀ ਹੈ ਤੇ ਖਾਲਸਾ ਯੋਗੀ ਵੀ ਹੈ। ਤੇ ਰਾਜ ਭਾਗ ਦੀਆਂ ਨਿਸ਼ਾਨੀਆਂ ਨੇ ਨਗਾਰੇ ਰੱਖਣੇ, ਰਾਜ ਭਾਗ ਦੀਆਂ ਨਿਸ਼ਾਨੀਆਂ ਨੇ ਨਿਸ਼ਾਨ ਝੂਲਣੇ। ਇਹ ਨਿਸ਼ਾਨ ਸਾਹਿਬ ਜਿੱਥੇ ਰਾਜਸੀ ਚਿੰਨ੍ਹ ਦਾ ਪ੍ਰਤੀਕ ਹੈ, ਉੱਥੇ ਇਹ ਨਿਸ਼ਾਨ ਸਾਹਿਬ ਦਾ ਜਿਹੜਾ ਫਰਲਾ ਹੈ, ਇਹ ਝੂਲ ਝੂਲ ਕੇ ਆਕਾਸ਼ ਦੇ ਵਿੱਚੋਂ ਲੋਕਾਂ ਨੂੰ ਸੰਕੇਤ ਦਿੰਦਾ, ਆਓ ਬਈ ਇਸ ਨਿਸ਼ਾਨ ਦੇ ਥੱਲੇ। ਜਿਹਨੂੰ ਰੋਟੀ ਨਹੀਂ ਮਿਲਦੀ ਉਹਨੂੰ ਇਸ ਨਿਸ਼ਾਨ ਥੱਲੇ ਆ ਕੇ ਰੋਟੀ ਮਿਲੇਗੀ, ਜਿਹਨੂੰ ਕੱਪੜਾ ਨਹੀਂ ਮਿਲਦਾ ਉਹਨੂੰ ਇੱਥੇ ਆ ਕੇ ਕੱਪੜਾ ਮਿਲੇਗਾ, ਜਿਹਦੇ ਕਿਤੇ ਕੋਈ ਬਾਂਹ ਨਹੀਂ ਫੜਦਾ ਇਸ ਨਿਸ਼ਾਨ ਥੱਲੇ ਆ ਜਾਏ, ਉਸ ਗਰੀਬ ਦੀ ਬਾਂਹ ਫੜੀ ਜਾਵੇਗੀ। ਇਹ ਨਿਸ਼ਾਨ ਇਹ ਸੰਕੇਤ ਕਰਦਾ ਹੈ। ਇਸੇ ਕਰਕੇ ਖਾਲਸਾ ਨਿਸ਼ਾਨਾਂ ਨੂੰ ਨਮਸਕਾਰ ਕਰਦਾ ਹੈ, ਨਿਸ਼ਾਨਾਂ ਦੇ ਅੱਗੇ ਝੁਕ ਕੇ ਨਮਸਕਾਰ ਕਰਕੇ ਸਤਿਕਾਰ ਦਿੰਦਾ ਹੈ। ਨਿਸ਼ਾਨ ਨੂੰ ਮੱਥਾ ਟੇਕਣਾ ਕੋਈ ਮਨ ਮਤ ਨਹੀਂ ਹੈ, ਨਿਸ਼ਾਨ ਸਾਹਿਬ ਨੂੰ ਮੱਥਾ ਕੇ। ਹਿੰਦੁਸਤਾਨ ਦਾ ਜਿਹੜਾ ਝੰਡਾ ਹੈ ਰਾਸ਼ਟਰੀ, ਕਿ ਲੋਕ ਜਦੋਂ ਰਾਸ਼ਟਰੀ ਗਾਨ ਕੀਤਾ ਜਾਂਦਾ ਕਿ ਖਲੋ ਕੇ ਉਹਨੂੰ ਸਲਾਮੀ ਨਹੀਂ ਦਿੰਦੇ, ਉਹ ਵੀ ਤਾਂ ਇੱਕ ਸਲਾਮ ਕਰਨੀ ਹੈ ਨਾ। ਜੇ ਉਹ ਆਪਣੇ ਤਿਰੰਗੇ ਨੂੰ ਨਮਸਕਾਰ ਕਰ ਸਕਦੇ ਨੇ ਤੇ ਸਾਡਾ ਨਿਸ਼ਾਨ ਤਾਂ ਸਾਡਾ ਧਾਰਮਿਕ ਨਿਸ਼ਾਨ ਹੈ, ਰਾਜਸੀ ਨਿਸ਼ਾਨ ਹੈ, ਅਸੀਂ ਕਿਉਂ ਨਾ ਨਮਸਕਾਰ ਕਰੀਏ ਵੀ ਨਿਸ਼ਾਨ ਸਾਹਿਬ ਨੂੰ। ਇਸ ਕਰਕੇ ਸਾਡਾ ਰਾਜਸੀ ਚਿੰਨ੍ਹ ਹੈ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਮਹਾਰਾਜ ਜੀ ਦੇ ਪੰਥ ਦੇ ਵਿੱਚ ਝੂਲ ਰਹੇ ਨੇ। ਜਦੋਂ ਨਾਰਾਜ ਜੀ ਨਰਾਇਣੇ ਉਤਰੇ ਨੇ ਦਾਦੂ ਦੀਨ ਦਿਆਲ ਦੇ ਦੋਹਰੇ ਤੇ ਜਿੱਥੇ ਨਗਾਰੇ ਵੱਜ ਰਹੇ ਨੇ, ਉੱਥੇ ਝੂਲੇ ਨਿਸ਼ਾਨ, ਨਿਸ਼ਾਨ ਸਾਹਿਬ ਝੂਲ ਰਹੇ ਹਨ। ਬਾਣੀ ਪੜ੍ਹਦੇ ਨੇ ਗੁਰੂ ਕੇ ਪਿਆਰੇ, ਗੁਰਬਾਣੀ ਪੜ੍ਹਦੇ ਨੇ, ਕਿਸੇ ਦੀ ਕਾਣ ਕਨੋੜ ਨਹੀਂ ਮੰਨਦੇ। ਇਹ ਨਹੀਂ ਵੀ ਕਿਸੇ ਦੀ ਈਨ ਮੰਨਣ, ਕਾਣ ਦਾ ਮਤਲਬ ਹੁੰਦਾ ਈਨ ਮੰਨਣਾ। ਖਾਲਸਾ ਕਦੇ ਕਿਸੇ ਦੀ ਈਨ ਨਹੀਂ ਮੰਨਦਾ, ਖਾਲਸਾ ਈਨ ਨਹੀਂ ਮੰਨਦਾ, ਖਾਲਸਾ ਹਮੇਸ਼ਾ ਸੁਤੰਤਰ, ਜਿਹੜਾ ਪ੍ਰਤੰਤਰ ਹੈ ਉਹਨੂੰ ਈਨ ਮੰਨਣੀ ਪੈਂਦੀ ਹੈ ਦੂਜੇ ਦੀ, ਉਹਨੂੰ ਗੁਲਾਮੀ ਕਰਨੀ ਪੈਂਦੀ ਹੈ, ਉਹਨੂੰ ਮੁਹਤਾਜੀ ਕਰਨੀ ਪੈਂਦੀ ਹੈ। ਖਾਲਸਾ ਕਿਸੇ ਦਾ ਮੁਹਤਾਜ ਨਹੀਂ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਖਾਲਸਾ ਅਗਰ ਮੁਹਤਾਜ ਹੈ ਤਾਂ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਮੁਹਤਾਜ ਹੈ। ਖਾਲਸਾ ਅਗਰ ਕਿਸੇ ਦੀ ਕਾਣ ਮੰਨਦਾ ਤਾਂ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਕਾਣ ਮੰਨਦਾ। ਖਾਲਸਾ ਕਿਸੇ ਦੀ ਕਾਣ ਕਰੋੜ ਨਹੀਂ ਮੰਨਦਾ। ਲੱਖ ਕੋਈ ਬਾਦਸ਼ਾਹ ਟੁਰਿਆ ਫਿਰੇ, ਲੱਖ ਕੋਈ ਪਾਤਸ਼ਾਹ ਟੁਰਿਆ ਫਿਰੇ, ਲੱਖ ਕੋਈ ਰਾਜਾ ਟੁਰਿਆ ਫਿਰੇ, ਖਾਲਸਾ ਕਿਸੇ ਦੀ ਕਾਣ ਕਰੋੜ ਨਹੀਂ ਮੰਨਦਾ। ਇਹੋ ਜਿਹੇ ਸਿੰਘ ਨੇ ਪੜ੍ਹੇ ਬਾਣੀਆਂ, ਗੁਰਬਾਣੀ ਦਾ ਪਾਠ ਕਰਦੇ ਨੇ, ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਜਾਪ ਸਾਹਿਬ ਪੜ੍ਹ ਰਿਹਾ, ਇਸ ਤਰ੍ਹਾਂ ਕਿਸ ਕਰੇ ਨਾ ਕਾਣ, ਕਿਸੇ ਦੀ ਕਾਣ ਨਹੀਂ ਮੰਨਦੇ।
ਪੜ੍ਹੇ ਬਾਣੀਆਂ ਚੰਡੀ ਚਰਿੱਤਰੋ ਚੰਡੀ ਕੀ ਵਾਰ।
ਚੰਡੀ ਚਰਿੱਤਰ ਦਾ ਪਾਠ, ਦਸਮ ਗ੍ਰੰਥ ਸਾਹਿਬ ਦੀ ਇਹ ਬਾਣੀ ਵੇਖੋ ਖਾਲਸਾ ਜੀ, ਇਹ 200 ਸਾਲ ਪਹਿਲਾਂ ਭਾਈ ਰਤਨ ਸਿੰਘ ਜੀ ਨੇ ਗੱਲ ਲਿਖੀ ਹੈ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਬਾਰੇ। ਜਿਹੜੇ ਅੱਜ ਕਈ ਕਿੰਤੂ ਪਰੰਤੂ ਕਰਦੇ ਨੇ ਜੀ, ਇਹ ਤਾਂ ਨਵਾਂ ਗ੍ਰੰਥ ਲਿਆ ਕੇ ਤਿਆਰ ਕੀਤਾ। ਪੌਣੇ 200 ਸਾਲ ਪਹਿਲਾਂ ਜਦੋਂ ਇਹਨਾਂ ਦੇ ਪਿਓ ਦਾਦੇ ਵੀ ਨਹੀਂ ਸੀ ਜੰਮੇ ਹੋਣੇ, ਉਦੋਂ ਦੀਆਂ ਇਹ ਪਵਿੱਤਰ ਪਾਵਨ ਰਚਨਾ ਭਾਈ ਰਤਨ ਸਿੰਘ ਜੀ ਲਿਖ ਕੇ ਦੱਸ ਰਹੇ ਨੇ। ਚੰਡੀ ਚਰਿੱਤਰ ਦਾ ਪਾਠ, ਦੋ ਚੰਡੀ ਚਰਿੱਤਰ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਚ ਗੁਰੂ ਕਲਗੀਧਰ ਜੀ ਨੇ ਲਿਖੇ ਨੇ। ਪਹਿਲਾ ਚੰਡੀ ਚਰਿੱਤਰ ਤੇ ਦੂਜਾ ਚੰਡੀ ਚਰਿੱਤਰ ਏਦਾਂ ਖਾਲਸਾ। ਚੰਡੀ ਚਰਿੱਤਰ ਦਾ ਮਹਾਤਮ ਮਹਾਰਾਜ ਦਸਵੇਂ ਪਾਤਸ਼ਾਹ ਨੇ ਦੱਸਿਆ, ਪੜ੍ਹਿਆ ਜਾਹੇ ਵਿਦਿਆਰਥੀ ਵਿਦਿਆ ਹੇਤੰ ਲਹਿ ਸਰਬ ਸ਼ਾਸਤਰਾਂ ਕੋ ਮਦ ਚੇਤੰ। ਕਹਿੰਦੇ ਜੇ ਕੋਈ ਵਿਦਿਆਰਥੀ ਜਿਹਨੂੰ ਵਿਦਿਆ ਨਹੀਂ ਫੁਰਦੀ, ਉਹ ਚੰਡੀ ਚਰਿੱਤਰ ਦਾ ਪਾਠ ਕਰਦਾ ਤਾਂ ਉਹਨੂੰ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ, ਉਹਦੀ ਵਿਦਿਆ ਦੇ ਵਿੱਚ ਵਾਧਾ ਹੋ ਜਾਂਦਾ। ਤੇ ਫਿਰ ਪੜ੍ਹਾ ਸੂਮ ਸੌਂਫੀ ਜਚਾ ਯੁੱਧ ਗਾਢੇ। ਜਿਹੜਾ ਕੋਈ ਸੂਮ ਕਹਿੰਦੇ ਨੇ ਕਾਇਰ ਨੂੰ, ਗੀਦੀ ਨੂੰ, ਜਿਹੜਾ ਕਮਜ਼ੋਰ ਦਿਲ ਵਾਲਾ ਹੋਵੇ, ਉਹ ਅਗਰ ਕੋਈ ਪੜ੍ਹਦਾ ਹੈ ਚੰਡੀ ਚਰਿੱਤਰ ਦਾ ਪਾਠ ਤੇ ਉਹ ਪੜ੍ਹ ਕੇ ਸੂਰਮਾ ਬਣ ਜਾਂਦਾ, ਯੋਧਾ ਬਣ ਜਾਂਦਾ, ਬਹਾਦਰ ਬਣ ਜਾਂਦਾ, ਔਰ ਉਹਦੇ ਅੰਦਰ ਸੂਰ ਵੀਰਤਾ ਦੇ ਲੱਛਣ ਪੈਦਾ ਹੋ ਜਾਂਦੇ ਹਨ। ਦਸਵੇਂ ਪਾਤਸ਼ਾਹ ਦੀ ਬਾਣੀ ਐਸੀ ਹੈ, ਕਵੀ ਗਵਾਲ ਹੋਇਆ ਦਸਵੇਂ ਪਾਤਸ਼ਾਹ ਦੇ 52 ਕਵੀਆਂ ਚੋਂ, ਉਹਨੇ ਬੜੇ ਸੋਹਣੇ ਬਚਨ ਲਿਖੇ ਨੇ। ਉਹ ਕਹਿੰਦਾ, ਸਾਧ ਮੈਂ ਨਾ ਸ਼ੇਰ ਪਨ, ਸ਼ੇਰ ਮੈਂ ਨਾ ਸਾਧ ਪਨ, ਦੋ ਪਨ ਦੇਖੀਏ ਤਾਂ ਆਪ ਹੀ ਕੇ ਮਗ ਮੈਂ, ਪੜ੍ਹ ਕੇ ਤਿਹਾਰੀ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ, ਜੀਵਨ ਮੁਕਤ ਹੋਏ ਰਹੇ ਜੀਵ ਜਗ ਮੈਂ। ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਤੁਹਾਡੀ ਬਾਣੀ ਪੜ੍ਹ ਕੇ ਜਿਹੜੇ ਕਾਇਰ ਨੇ, ਗੀਦੀ ਨੇ, ਉਹ ਵੀ ਸੂਰਮੇ ਤੇ ਯੋਧੇ ਬਣ ਜਾਂਦੇ ਹਨ। ਚੰਡੀ ਚਰਿੱਤਰ ਦਾ ਪਾਠ ਕਰਦੇ ਨੇ ਸਿੰਘ, ਚੰਡੀ ਕੀ ਵਾਰ, ਚੰਡੀ ਦੀ ਵਾਰ ਦਾ ਪਾਠ ਕਰਦੇ ਨੇ। ਅੱਜ ਵੀ ਮਿਲਟਰੀ ਦੇ ਵਿੱਚ ਜਿਹੜੀ ਸਿੱਖ ਰੈਜੀਮੈਂਟ ਹੈ, ਸਿੱਖ ਰੈਜੀਮੈਂਟ ਦੇ ਕੁਝ ਸੱਜਣ, ਕੁਝ ਸਮਾਂ ਪਹਿਲਾਂ ਇੱਕ ਸੂਬੇਦਾਰ ਸੱਜਣ ਮਿਲਿਆ ਸੀ, ਕਹਿੰਦਾ ਅੱਜ ਵੀ ਜਦੋਂ ਕਿਤੇ ਜੰਗ ਦੀ ਮੁਹਿੰਮ ਸ਼ੁਰੂ ਹੁੰਦੀ ਹੈ, ਕਿਤੇ ਜੰਗ ਤੇ ਫੌਜ ਚੜ੍ਹਦੀ ਤੇ ਸਿੱਖ ਰੈਜੀਮੈਂਟ ਦੀ ਚੜ੍ਹਾਈ ਹੁੰਦੀ ਤੇ ਚੰਡੀ ਦੀ ਵਾਰ ਦਾ ਪਾਠ ਕਰਕੇ ਚੜ੍ਹਾਈ ਕੀਤੀ ਜਾਂਦੀ ਹੈ। ਤੋ ਚੰਡੀ ਦੀ ਵਾਰ ਜਿਹੜੀ ਹੈ, ਇਹਦੇ ਵਿੱਚ ਕਿਸੇ ਦੇਵੀ ਦੀ ਉਪਾਸ਼ਨਾ ਦਾ ਮਹਾਰਾਜ ਜੀ ਨੇ ਸਾਨੂੰ ਸੰਕੇਤ ਨਹੀਂ ਦਿੱਤਾ। ਚੰਡੀ ਦੀ ਵਾਰ ਦੀ ਜਿਹੜੀ ਪਹਿਲੀ ਪੌੜੀ ਆਪਾਂ ਰੋਜ਼ ਅਰਦਾਸ ਵਿੱਚ ਵੀ ਪੜ੍ਹਦੇ ਹਾਂ, ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਤੇ ਇਹਦਾ ਪਾਠ ਇਸ ਕਰਕੇ ਕਰਦੇ ਨੇ ਕਿ ਸੂਰਮੇ ਅੰਦਰ ਵੀਰ ਅਸੀਂ ਬਿਰਤੀ ਪੈਦਾ ਹੋਵੇ, ਵੀਰ ਅਸੀਂ ਭਾਵ ਜਾਗੇ। ਤੋ ਇਹ ਸਿੰਘ ਚੰਡੀ ਦੀ ਵਾਰ ਦਾ ਪਾਠ ਵੀ ਕਰਦੇ ਹਨ।
ਅਕਾਲ ਉਸਤਤ ਕੋ ਕਰੈ ਉੱਚਾ,
ਅਕਾਲ ਉਸਤਤ ਸਾਹਿਬ ਦੀ ਬਾਣੀ ਜਿਹੜੇ ਤੁਸੀਂ ਸਵਈਏ ਪੜ੍ਹਦੇ ਹੋ, ਪੰਜਾਂ ਬਾਣੀਆਂ ਚ ਸਵਈਏ ਪੜ੍ਹਦੇ ਹੋ ਨਾ, ਸਰਾਵਕ ਸੁੱਧ ਸਮੂਹ ਸਿਧਾਨ ਕੇ, ਫਿਰ ਦੂਜੇ ਸਵਈਏ ਨੇ ਜਿਹੜੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਗਾਰੈ, ਇਹ ਜਿਹੜੇ ਸਵਈਏ ਨੇ ਇਹ ਅਕਾਲ ਉਸਤਤ ਬਾਣੀ ਦਾ ਹਿੱਸਾ ਨੇ। ਅਕਾਲ ਉਸਤਤ ਬਾਣੀ ਦਾ ਪਾਠ ਵੀ ਸਿੰਘ ਕਿਉਂਕਿ ਪੰਜ ਗ੍ਰੰਥੀ ਵੀ ਪੜ੍ਹਦੇ ਨੇ, ਨਾਲ 10 ਗ੍ਰੰਥੀ ਦਾ ਪਾਠ ਵੀ ਪੁਰਾਣੇ ਸਿੰਘ ਕਰਿਆ ਕਰਦੇ ਸਨ। ਹੁਣ ਤਾਂ ਸਹਿਜੇ ਸਹਿਜੇ ਬਾਣੀ ਪੜ੍ਹਨ ਦਾ ਭਾਵ ਸਾਡੇ ਚੋਂ ਘਟਦਾ ਚੱਲਿਆ ਜਾ ਰਿਹਾ। ਪੁਰਾਣੇ ਸਿੰਘ 10-10 ਘੰਟੇ ਬਾਣੀ ਪੜ੍ਹਦੇ ਸਨ, 12-12 ਘੰਟੇ ਉਹਨਾਂ ਨੇ ਬਾਣੀ ਪੜ੍ਹੀ ਜਾਣੀ, ਬਾਣੀ ਨਾਲ ਇੰਨਾ ਪਿਆਰ, ਇੰਨਾ ਪਿਆਰ, ਇੰਨਾ ਚਾਓ ਕਿ ਹੁਮਾ ਦੇ ਨਾਲ ਬਾਣੀ ਪੜ੍ਹਨੀ। ਕਹਿੰਦੇ ਉਹ ਸਿੰਘ ਜਿਹੜੇ ਨੇ ਅਕਾਲ ਉਸਤਤ ਸਾਹਿਬ ਦਾ ਪਾਠ ਕਰਦੇ ਨੇ, ਜਿਹਦੇ ਵਿੱਚ ਆ ਪਾਠ ਵੀ ਆਉਂਦਾ, ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ, ਆਗੈ ਲਿਖਾਰੀ ਕੇ ਦਸਤ ਖਤ, ਤਾਂ ਪ੍ਰਸਾਦ ਚੌਪਈ ਪ੍ਰਣਵ ਆਦਿ ਕੰਕਾਰਾ, ਜਲ ਥਲ ਮਹੀਲ ਕੀ ਉਪਸਾਰਾ। ਇਹ ਅਕਾਲ ਉਸਤ ਸਾਹਿਬ ਦੀ ਬਾਣੀ ਹੈ। ਆ ਜਿਹੜੀਆਂ ਪੰਕਤੀਆਂ ਤੁਸੀਂ ਕਈ ਵਾਰ ਰਾਗੀ ਸਿੰਘਾਂ ਦੇ ਕੋਲੋਂ ਪੜ੍ਹਦੇ ਹੋ, ਸੁਣਦੇ ਹੋ ਕਿ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ, ਇਹ ਵੀ ਅਕਾਲ ਉਸਤਤ ਬਾਣੀ ਦਾ ਹੀ ਹਿੱਸਾ ਹੈ। ਇਹ ਅਕਾਲ ਉਸਤਤ ਬਾਣੀ ਦਾ ਪਾਠ ਵੀ ਸਿੰਘ ਕਰਦੇ ਹਨ।
ਜਿਮ ਜੇਠ ਤਪਤ ਮਦ ਬਰਖਾ ਹੋਏ,
ਜੀ ਜਿਵੇਂ ਜੇਠ ਦਾ ਮਹੀਨਾ ਹੁੰਦਾ ਨਾ ਤਪਸ਼ ਭਰਿਆ, ਤੇ ਜੇਠ ਦੇ ਤਪਸ਼ ਭਰੇ ਮਹੀਨੇ ਵਿਚ ਵਰਖਾ ਹੁੰਦੀ ਹੈ, ਮੀਂਹ ਪੈਂਦਾ ਹੈ,
ਫੁੱਲੇ ਦਾਦਰ ਸੁਖ ਪਾਵੇ ਸੋਏ,
ਜਿਹੜੇ ਦਾਦਰ ਨੇ ਉਹਨਾਂ ਨੂੰ ਬੜਾ ਸੁਖ ਮਿਲਦਾ। ਦਾਦਰ ਜਿਹੜੇ ਨੇ ਉਹ ਬੜੇ ਸੁਖੀ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ, ਤੇ ਉਹ ਦਾਦਰ ਬੋਲਦੇ ਨੇ, ਦਾਦਰ ਡੱਡੂ ਨੂੰ ਕਹਿੰਦੇ ਨੇ, ਡੱਡੂ ਬੋਲਦੇ ਨੇ ਤੇ ਉਹ ਬੋਲਦੇ ਨੇ ਬੜੀ ਉੱਚੀ ਆਵਾਜ਼ ਦੇ ਵਿਚ, ਉਹਨਾਂ ਨੂੰ ਕਿਉਂ ਸੁੱਖ ਮਿਲਦਾ ਨਾ। ਗੁਰੂ ਕੇ ਸਿੱਖਾਂ ਨੂੰ ਵੀ ਆਤਮਕ ਸ਼ਾਂਤੀ ਮਿਲਦੀ ਹੈ ਗੁਰਬਾਣੀ ਪੜ੍ਹ ਕੇ, ਜਿਵੇਂ ਸ਼ਾਂਤੀ ਮਿਲਦੀ ਹੈ ਜਿਵੇਂ ਜਿਵੇਂ ਹਿਰਦੇ ਨੂੰ ਤਿਵੇਂ ਤਿਵੇਂ ਰੀਝ ਰੀਝ ਕੇ ਪਿਆਰ ਨਾਲ ਗਾ ਗਾ ਕੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਹਨ।
سن مور پکارا اس چھب سو سکھ بانی اچارا
آکاش وچ کالے رنگ دیاں کٹاواں ویکھ کے جویں مور بول دے نے ਏਦਾਂ ਗੁਰੂ ਕੇ ਸਿੱਖ ਗੁਰਬਾਣੀ ਪੜ੍ਹਦੇ ਨੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ ਜਿਵੇਂ ਆਕਾਸ਼ ਵਿੱਚ ਬਾਲ ਕਾਲੇ ਰੰਗ ਦੇ ਬੱਦਲਾਂ ਨੂੰ ਵੇਖ ਕੇ ਮੋਰ ਤੇ ਬਬੀਹੇ ਬੋਲਦੇ ਨੇ ਏਦਾਂ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਤੇ ਦਰਸ਼ਨ ਕਰਕੇ ਗੁਰਬਾਣੀ ਦਾ ਪਾਠ ਕਰਦੇ ਗੁਰਬਾਣੀ ਪੜ੍ਹਦੇ ਤੇ ਸੁਣਦੇ ਹਨ
ਕਿਤੇ ਗ੍ਰੰਥ ਕਿਤ ਪੁਸਤਕ ਕਿਤੇ ਪੜੇ ਮੁੱਖ ਵਾਕ
ਤਾਂ ਕੋਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਇਹ ਖਾਲਸਾ ਜੀ ਮਹਾਰਾਜ ਜੀ ਦੇ ਦਲ ਪੰਥ ਦੀ ਖਾਲਸੇ ਦੀ ਪਰਿਭਾਸ਼ਾ ਦੱਸ ਰਹੇ ਨੇ ਵੀ ਪੰਥ ਵਿਚ ਕੀ ਵਰਤਾਰਾ ਵਰਤਦਾ ਪੰਥ ਦੇ ਵਿਚ ਕਿਸ ਤਰ੍ਹਾਂ ਦੀ ਮਰਿਆਦਾ ਹੈ ਨਰਾਇਣੇ ਪੰਥ ਉਤਰਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਤ ਤੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਕੋਈ ਕੋਈ ਧਾਰਮਿਕ ਪੋਥੀ ਕਿਸੇ ਨੇ ਪ੍ਰਕਾਸ਼ ਕੀਤੀ ਹੋਈ ਹੈ ਤੇ ਧਾਰਮਿਕ ਪੋਥੀਆਂ ਪੜ੍ਹ ਰਹੇ ਨੇ ਇਤਿਹਾਸ ਦੀਆਂ ਪੁਸਤਕਾਂ ਧਾਰਮਿਕ ਪੁਸਤਕਾਂ ਪੜ੍ਹ ਰਹੇ ਨੇ ਹੁਣ ਤਾਂ ਸਾਡੇ ਵਿਚ ਧਾਰਮਿਕ ਪੁਸਤਕਾਂ ਪੜ੍ਹਨ ਦਾ ਵੀ ਰੁਝਾਨ ਘਟ ਗਿਆ ਅੱਜ ਕਿਸੇ ਪੰਜਾਬ ਦੇ ਪੰਜਾਬੀ ਦੇ ਕੋਲ ਜੇ ਦੇਬ ਦੇ ਵਿਚ 100-150 ਰੁਪਈਆ 200 ਰੁਪਈਆ ਹੋਵੇ ਤੇ ਸ਼ਰਾਬ ਦੇ ਠੇਕੇ ਤੇ ਜਾ ਕੇ ਉਹ 200 ਰੁਪਏ ਦੀ ਬੋਤਲ ਤਾਂ ਖਰੀਦ ਲੈਂਦਾ ਪਰ ਜੇ 200 ਰੁਪਈਏ ਦੀ ਉਹਨੂੰ ਇੱਕ ਕਿਤਾਬ ਖਰੀਦ ਕੇ ਪੜ੍ਹਨੀ ਪਵੇ ਤੇ ਕਹਿੰਦਾ ਇੰਨੇ ਪੈਸੇ ਕਿਤਾਬ ਨਹੀਂ ਖਰੀਦ ਕੇ ਪੜ੍ਹਨ ਦਾ ਸ਼ੌਂਕ ਨਹੀਂ ਰਿਹਾ ਚਾਉ ਨਹੀਂ ਰਿਹਾ ਪੰਥ ਦੇ ਵਿਚ ਪੜ੍ਹਨ ਦਾ ਵੀ ਸ਼ੌਂਕ ਸੀ ਤਦੇ ਤੇ ਮਹਾਰਾਜ ਜੀ ਨੇ ਨਿਰਮਲ ਸੰਪਰਦਾ ਨੂੰ ਮਹਾਰਾਜ ਜੀ ਨੇ ਪੈਦਾ ਕੀਤਾ ਨਿਰਮਲੇ ਪੈਦਾ ਕੀਤੇ ਨਿਰਮਲੇ ਸਿੰਘਾਂ ਨੂੰ ਕਾਂਸ਼ੀ ਭੇਜਿਆ ਪੜ੍ਹਨ ਵਾਸਤੇ ਵੀ ਪੰਥ ਦੇ ਵਿਚ ਪੜ੍ਹਨ ਦਾ ਸ਼ੌਂਕ ਵੀ ਹੋਵੇ ਤੋ ਇਹ ਜਿਹੜੇ ਪੰਥ ਵਿਚ ਸਿੰਘ ਨੇ ਕੋਈ ਪੁਸਤਕਾਂ ਪੜ੍ਹ ਰਹੇ ਨੇ ਧਾਰਮਿਕ ਕਿਤੇ ਪੜ੍ਹਿਆ ਮੁਖਵਾਕ ਕਈ ਜ਼ੁਬਾਨੀ ਬਾਣੀ ਕੰਠ ਕੀਤੀ ਹੋਈ ਤੇ ਸਤਿਗੁਰਾਂ ਦੇ ਜਿਹੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਨੇ ਔਰ ਉਹਨਾਂ ਸ਼ਬਦਾਂ ਦੀ ਵਿਚਾਰ ਕਰਦੇ ਨੇ
ਕਈ ਪੜ੍ਹੈ ਰਬਾਬੀ ਰਬਾਬ ਲੈ ਲੱਗ ਰਿਹਾ ਇੰਦਰਾ ਸੁਨੱਟਾ
ਕਹਿੰਦੇ ਕਈ ਰਬਾਬੀ ਸਿੰਘ ਰਬਾਬਾਂ ਦੀਆਂ ਤੰਦੀਆਂ ਛੇੜ ਕੇ ਕਿਤੇ ਤਾਉਸ ਛੇੜ ਕੇ ਕਿਤੇ ਸਰੰਦਾ ਛੇੜ ਕੇ ਨਾਲ ਕਿਤੇ ਮਰਦੰਗ ਵੱਜ ਰਿਹਾ ਤੇ ਉਹਨਾਂ ਸਾਜਾਂ ਨਾਲ ਮਿਲਾ ਮਿਲਾ ਕੇ ਰਬਾਬੀ ਸਿੰਘ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਬੜੇ ਪਿਆਰ ਨਾਲ ਗੁਰਬਾਣੀ ਦਾ ਜਾਪ ਕਰ ਰਹੇ ਹਨ
ਕਿਤੇ ਝਾਂਜ ਮਿਰਦੰਗ ਭੰਗ ਵਜੇ
ਖਾਲਸਾ ਜੀ ਏਦਾਂ ਜਾਪਦਾ ਜਿਵੇਂ ਮਾਤ ਲੋਕ ਦੀ ਧਰਤੀ ਤੇ ਬੈਕੁੰਠ ਦਾ ਵਾਸਾ ਹੋ ਗਿਆ ਹੋਵੇ ਕਹਿੰਦੇ ਏਦਾਂ ਜਾਪਦਾ ਜਿਵੇਂ ਧਰਤੀ ਦੇ ਉੱਤੇ ਬੈਕੁੰਠ ਬਣਿਆ ਹੋਵੇ ਸੱਚਖੰਡ ਬਣਿਆ ਹੋਵੇ ਏਦਾਂ ਦਾ ਨਜ਼ਾਰਾ ਬਣਿਆ ਹੋਇਆ ਕਿਤੇ ਝਾਂਜ ਵੱਜ ਰਹੇ ਨੇ ਕਿਤੇ ਮਿਰਦੰਗ ਵੱਜ ਰਹੇ ਨੇ ਕਿਤੇ ਉਪੰਗ ਉਪੰਗ ਖਾਲਸਾ ਜੀ ਉਹ ਵਾਜੇ ਹੁੰਦੇ ਨੇ ਜਿਹੜੇ ਗਲੇ ਦੀ ਨਸ ਨਾਲ ਵਜਾਏ ਜਾਂਦੇ ਉਹਨਾਂ ਨੂੰ ਨਸ ਤਰੰਗ ਵੀ ਕਹਿੰਦੇ ਨੇ ਉਹ ਗਲੇ ਦੀ ਨਸ ਦੇ ਨਾਲ ਹੀ ਵਜਾਏ ਜਾਂਦੇ ਨੇ ਮੂੰਹ ਨਾਲ ਨਹੀਂ ਵਜਾਏ ਜਾਂਦੇ ਗਲੇ ਦੀ ਇੱਕ ਨਸ ਦੇ ਨਾਲ ਹੀ ਉਹਨਾਂ ਨੂੰ ਵਜਾਇਆ ਜਾਂਦਾ ਉਹਨਾਂ ਨੂੰ ਉਪੰਗ ਕਹਿੰਦੇ ਨੇ ਉਹ ਵੀ ਵੱਜ ਰਹੇ ਨੇ
ਕਿਤ ਦੋਏ ਕਰ ਤਾਲ ਰਬਾਬ ਵਜੇ
ਕਿਤੇ ਤਾਲ ਵੱਜ ਰਹੇ ਨੇ ਕਿਤੇ ਰਬਾਬਾਂ ਵੱਜ ਰਹੀਆਂ ਹਨ
ਜਲ ਬੀਨ ਸੁਬੀਨ ਪ੍ਰਬੀਨ ਸਜੈ
ਜਲ ਬੀਨ ਕਹਿੰਦੇ ਨੇ ਖਾਲਸਾ ਜੀ ਜਲ ਤਰੰਗ ਨੂੰ ਕਿਤੇ ਬੀਣਾ ਵੱਜ ਰਹੀ ਹੈ ਵੀਣਾ ਵੀ ਹੁੰਦੀ ਨਾ ਬੜਾ ਸੋਹਣਾ ਸਾਜ ਹੈ ਬੀਣਾ ਕਿਤੇ ਵੀਣਾ ਵੱਜ ਰਹੀ ਹੈ
ਕਿਤੇ ਤਾਰ ਸਿਤਾਰ ਤੰਬੂਰ ਸਜੈ
ਇੱਕ ਤਾਰਾ ਵੱਜ ਰਿਹਾ ਕਿਤੇ ਸਿਤਾਰ ਵੱਜ ਰਹੀ ਹੈ ਸਿਤਾਰ ਵੀ ਇਹ ਪੁਰਾਣੇ ਸਾਜ ਨੇ ਕਹਿੰਦੇ ਕਿਤੇ ਸਿਤਾਰ ਵੱਜ ਰਹੀ ਹੈ ਕਿਤੇ ਇੱਕ ਤਾਰਾ ਵੱਜ ਰਿਹਾ ਕਿਤੇ ਤੰਬੂਰ ਇਹ ਵੀ ਇੱਕ ਤਾਨਪੁਰਾ ਕਹਿੰਦੇ ਨੇ ਇਹਨੂੰ ਤੰਬੂਰ ਦਾ ਮਤਲਬ ਹੁੰਦਾ ਤਾਨਪੁਰਾ ਅੱਜ ਕੱਲ ਤਾਂ ਇਲੈਕਟ੍ਰੋਨਿਕ ਤਾਨਪੁਰੇ ਵੀ ਆ ਗਏ ਨੇ ਪਹਿਲਾਂ ਹੱਥ ਨਾਲ ਵੱਜਦੇ ਸਨ ਹੁਣ ਬਿਜਲੀ ਦੇ ਵਿਚ ਸੁੱਚ ਲਾ ਦਿੰਦੇ ਨੇ ਤੇ ਨਾਲ ਕਈ ਰਾਗੀ ਸਿੰਘਾਂ ਨੇ ਰੱਖੇ ਹੁੰਦੇ ਨੇ ਉਹ ਵੀ ਤਾਨਪੁਰਾ ਸਮੇਂ ਸਮੇਂ ਦੇ ਨਾਲ ਸਾਜ ਵੀ ਬਦਲਦੇ ਰਹਿੰਦੇ ਨੇ ਤੋ ਉਹ ਤੰਬੂਰ ਦਾ ਮਤਲਬ ਹੈ ਤਾਨਪੁਰਾ ਬੜਾ ਪਿਆਰਾ ਸਾਜ ਹੈ ਤਾਨਪੁਰਾ ਇਹਦੇ ਨਾਲ ਇੱਕ ਰਾਗੀ ਸਿੰਘ ਨੂੰ ਗਾਇਨ ਕਰਨ ਵਾਲੇ ਨੂੰ ਇੱਕ ਰਿਧਮ ਮਿਲ ਜਾਂਦੀ ਹੈ ਸੁਰ ਮਿਲ ਜਾਂਦੀ ਉਹਦੀ ਲੈ ਦੇ ਵਿੱਚ ਉਹ ਗਾਉਂਦਾ ਚੱਲਿਆ ਜਾਂਦਾ ਹੈ ਤੋ ਇਸ ਤਰ੍ਹਾਂ ਤੰਬੂਰ ਵੀ ਵੱਜ ਰਹੇ ਹਨ
ਜੱਚ ਕਿੰਨਰ ਨਾਰ ਦਹਾਏ ਹੋ
ਜਿਹੜੇ ਜੱਚ ਕਿੰਨਰ ਨਾਰਦ ਹਾਹਾ ਹੂ ਇਹ ਸਾਰੇ ਸਵਰਗਪੁਰੀ ਦੇ ਜਿਹੜੇ ਗਵੱਈਏ ਨੇ ਸਵਰਗ ਵਿੱਚ ਗਾਉਂਦੇ ਹਨ।
ਸੁਣ ਤੁਮਰ ਉਲੋਕ ਸੁਣ ਸਾਜ ਸਜਾ,
ਕਹਿੰਦੇ ਉਹ ਇਸ ਤਰ੍ਹਾਂ ਕਹਿੰਦੇ ਮਾਨੋ ਦੇਵਤੇ ਹੀ ਆਣ ਪਹੁੰਚੇ ਨੇ ਧਰਤੀ ਦੇ ਉੱਤੇ। ਹਾ ਹਾ ਹੂਹੂ ਗੰਧਰਵ ਹੈ ਪੱਛਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਉਂਦੇ ਨੇ ਇਹਨਾਂ ਦਾ। ਹਾਹਾ ਹੂਹੂ ਜਿਹੜੇ ਨੇ ਇਹ ਰਾਗੀ ਨੇ ਸਵਰਗਪੁਰੀ ਦੇ ਗੰਧਰਵ ਨੇ, ਤੇ ਕਹਿੰਦੇ ਮਾਨੋ ਇਹ ਜਿਹੜੇ ਰਾਗੀ ਗਾ ਰਹੇ, ਅੱਜ ਵੀ ਨਿਹੰਗ ਸਿੰਘ ਰਾਗੀ ਸਿੰਘਾਂ ਨੂੰ ਗੰਧਰਵ ਸਿੰਘ ਕਹਿੰਦੇ ਨੇ। ਨਿਹੰਗ ਸਿੰਘਾਂ ਦੇ ਬੋਲਿਆਂ ਚ ਰਾਗੀ ਸਿੰਘ ਨਿਹੰਗ ਸਿੰਘਾਂ ਨੂੰ, ਨਿਹੰਗ ਸਿੰਘ ਜਿਹੜੇ ਨੇ ਉਹਨਾਂ ਨੂੰ ਗੰਧਰਵ ਕਹਿੰਦੇ। ਗੰਧਰਵ ਯਾਨੀ ਕਿ ਗਵੱਈਏ ਗਾਉਣ ਵਾਲੇ, ਸੋਹਣਾ ਮਿੱਠਾ ਗਾਉਣ ਵਾਲੇ। ਤੇ ਦੇਵਤੇ ਹੀ ਨੇ ਨਾ ਇਹ ਵੀ ਜਿਹੜੇ ਕੀਰਤਨ ਸੁਣਾਉਂਦੇ ਨੇ ਸਾਨੂੰ ਸਤਿਗੁਰਾਂ ਦੀ ਬਾਣੀ ਦਾ, ਗੁਰਬਾਣੀ ਦਾ ਕੀਰਤਨ ਕਰਕੇ ਸਰਵਣ ਕਰਾਉਂਦੇ ਨੇ, ਉਹ ਕੀਰਤਨ ਗਾਇਨ ਕਰ ਰਹੇ ਹਨ। ਠਾਠ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰ ਦਸਵੇਂ ਪਾਤਸ਼ਾਹ ਦੇ ਦਰਬਾਰ ਵਿਚ ਸਜਿਆ
ਹੋਇਆ।
ਉਧਰ ਸਵਰਗਪੁਰੀ ਦਾ ਜਿਹੜਾ ਇੰਦਰ ਆ ਉਹ ਵੀ ਸ਼ਰਮਿੰਦਾ ਹੁੰਦਾ ਹੈ ਕਿ ਮੇਰੇ ਦਰਬਾਰ ਦੀ ਇੰਨੀ ਸੋਭਾ ਨੀ ਜਿੰਨੀ ਸੋਭਾ ਦਸਵੇਂ ਪਾਤਸ਼ਾਹ ਦੇ ਦਰਬਾਰ ਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੰਦਰ ਵੀ ਲਜਾਇਮਾਨ ਹੋ ਰਿਹਾ, ਉਹ ਵੀ ਸ਼ਰਮਿੰਦਾ ਹੋ ਰਿਹਾ ਕਿ ਦਸਵੇਂ ਪਾਤਸ਼ਾਹ ਦੇ ਦਰਬਾਰ ਦੀ ਜਿੰਨੀ ਸੋਭਾ ਉਨੀ ਸੋਭਾ ਮੇਰੇ ਦਰਬਾਰ ਦੀ ਕੋਈ ਨੀ। ਉਹਦੇ ਦਰਬਾਰ ਦੀ ਸੋਭਾ ਸਤਿਗੁਰਾਂ ਦੇ ਦਰਬਾਰ ਦੀ ਸੋਭਾ ਅੱਗੇ ਫਿੱਕੀ ਪੈ ਰਹੀ ਹੈ। ਇਸੇ ਕਰਕੇ ਕਹਿੰਦੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਵੱਡਾ ਹੈ, ਵੱਡੇ ਹੋ ਵੱਡਾ ਆ ਪਾਰ। ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਵੱਡਾ, ਅਤ ਉੱਚਾ ਤਾਕਾ ਦਰਬਾਰ। ਗੁਰਦੇਵ ਦੇ ਦਰਬਾਰ ਜਿਹਾ ਕੋਈ ਦਰਬਾਰ ਨਹੀਂ।
ਜੋ ਪਈ ਕਈ ਸਤਗੁਰ ਕੈ ਆਚਰਨੀ ਪੜੈ।
ਲਾਕੇ ਨੂੰ ਪਤਾ ਲੱਗਾ ਉਥੋਂ ਦਿਆਂ ਨੂੰ ਜਿਹੜੇ ਨਰਾਇਣੇ ਦੇ ਆਲੇ ਦੁਆਲੇ ਰਹਿਣ ਵਾਲੇ ਸਨ, ਆ ਕੇ ਕਈ ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰਾਂ ਕਰ ਰਹੇ ਹਨ।
ਲੈ ਸਤਿਗੁਰ ਹੁਕਮ ਕਈ ਢੇਰੋ ਕਰੈ।
ਸਿੰਘ ਨੇ ਆਉਂਦੇ ਮਹਾਰਾਜ ਜੀ ਦੇ 5-7 ਹਜ਼ਾਰ ਫੌਜ ਹੈ ਸਤਿਗੁਰਾਂ ਦੇ ਨਾਲ, ਉਹ ਵੀ ਆਉਂਦੇ ਮਹਾਰਾਜ ਜੀ ਨੂੰ ਮੱਥਾ ਟੇਕਦੇ, ਆਗਿਆ ਲੈ ਕੇ ਸਤਿਗੁਰਾਂ ਦੀ। ਮਹਾਰਾਜ ਅਸੀਂ ਕਿੱਥੇ ਡੇਰਾ ਕਰੀਏ, ਕਿਹੜੀ ਜਗ੍ਹਾ ਤੇ ਪੜਾ ਕਰੀਏ, ਕਿਉਂਕਿ ਮਿਸਲਾਂ ਨੇ ਨਾ ਪੰਥ ਦੀਆਂ ਖਾਲਸੇ ਦੇ ਜਥੇ ਬਣੇ ਹੋਏ ਨੇ, 5-7 ਹਜ਼ਾਰ ਫੌਜ ਆ ਉਹਦਾ ਇੱਕ ਇੱਕ ਜਥਾ ਬਣਾਇਆ ਹੋਇਆ। ਦੁਬਾਰਾ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਸਿੰਘ ਡੇਰਾ ਕਰਦੇ ਨੇ, ਪੜਾ ਕਰਦੇ ਨੇ।
ਧੂਪ ਚੁਖਾਏ ਕਈ ਗਿਰਦੇ ਫਿਰੈ।
ਖਾਲਸਾ ਜੀ ਧੂਪ ਦਿਖਾਉਂਦੇ ਨੇ, ਪੁਰਾਣੀ ਧੂਪ ਖਾਲਸਾ ਜੀ ਹਜ਼ਾਰਾਂ ਰੁਪਈਏ ਲੱਗ ਜਾਂਦੇ ਨੇ। ਹੁਣ ਵੀ ਜੋ ਧੂਪ ਕਿਸੇ ਵਿਧੀ ਨਾਲ ਤਿਆਰ ਕੀਤੀ ਜਾਵੇ, ਚੰਦਨ ਕਪੂਰ ਆਦਿਕ ਬੜੀਆਂ ਚੀਜ਼ਾਂ ਪੈਂਦੀਆਂ ਨੇ। ਅੱਜ ਕੱਲ ਜਿਹੜੀਆਂ ਅਗਰਬੱਤੀਆਂ ਆਦਿਕ ਲਾਉਂਦੇ ਨੇ ਇਹ ਤਾਂ ਨੁਕਸਾਨ ਹੀ ਕਰਦੀਆਂ ਨੇ, ਇਹਨਾਂ ਦਾ ਕੋਈ ਲਾਭ ਨਹੀਂ ਹੁੰਦਾ। ਜਿਹੜੀ ਇਹ ਧੂਪ ਸੀ ਪੁਰਾਣੇ ਸਮੇਂ ਵੀ ਧੁਖਾਈ ਜਾਂਦੀ, ਹੁਣ ਵੀ ਕਈ ਸਥਾਨਾਂ ਤੇ ਧੁਖਾਈ ਜਾਂਦੀ ਹੈ। ਇਹ ਧੂਪ ਦਾ ਇਹ ਫਾਇਦਾ ਹੁੰਦਾ ਵੀ ਜਦੋਂ ਆਲੇ ਦੁਆਲੇ ਫੇਰ ਦਿੱਤੀ ਜਾਂਦੀ ਕਿ ਕੀੜਾ ਮੱਛਰ ਆਦਿਕ ਜਿਹੜਾ ਹੈ ਉਹ ਨੇੜੇ ਨਹੀਂ ਆਉਂਦਾ, ਔਰ ਇਹਦੇ ਵਿੱਚ ਸੁਗੰਧੀ ਵੀ ਹੁੰਦੀ ਹੈ, ਬੜੀ ਸੋਹਣੀ ਸੁਗੰਧੀ ਪੈਦਾ ਹੁੰਦੀ ਹੈ। ਉਹ ਧੂਪ ਜਿਹੜੀ ਹੈ ਉਹ ਧੁਖਾ ਕੇ ਗਿਰਦਾ ਫਿਰ ਆਏ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਜਿੱਥੇ ਜਿੱਥੇ ਸਿੰਘਾਂ ਦਾ ਡੇਰਾ ਚਾਰੇ ਪਾਸਿਓ ਧੂਪ ਫੇਰੀ ਜਾ ਰਹੀ ਹੈ।
ਜਿਵੇਂ ਧਰੁਵ ਗਿਰਦ ਤਾਰੇ ਘੁੰਮੈ,
ਕਹਿੰਦੇ ਜਿਵੇਂ ਧਰੁਵ ਤਾਰੇ ਦੇ ਆਲੇ ਦੁਆਲੇ ਸਾਰੇ ਤਾਰੇ ਘੁੰਮਦੇ ਨੇ ਨਾ, ਏਦਾਂ ਇੱਕ ਧੂਪੀਆ ਸਿੰਘ ਜਿਹੜਾ ਹੈ ਉਹ ਧੂਪ ਲੈ ਕੇ ਚਾਰੇ ਪਾਸੇ ਫਿਰਦਾ ਹੈ।
ਕੋ ਚਰਨਨ ਛੂ ਮੁਦਾ ਪਰੈ,
ਨਹੀਂ ਤਾਂ ਆਉਂਦਾ ਸਤਿਗੁਰਾਂ ਦੇ ਚਰਨਾਂ ਨੂੰ ਛੂ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੁੱਦਾ ਹੀ ਡਿੱਗ ਪੈਂਦਾ। ਜਿਹਨੂੰ ਡੰਡੇ ਵੱਤ ਕਹਿੰਦੇ ਨਾ, ਇਹਨੂੰ ਡੰਡੌਤ ਬੰਦਨਾ ਕਹਿੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ ਨਾ ਡੰਡੌਤ ਬੰਦਨ ਅਨਕ ਬਾਰ। ਡੰਡੌਤ ਦਾ ਕੀ ਮਤਲਬ ਹੁੰਦਾ? ਡੰਡੇ ਵੱਤ ਡਿੱਗ ਜਾਣਾ, ਜਿਵੇਂ ਡੰਡਾ ਡਿੱਗਦਾ ਏਦਾਂ ਸਿੱਧਾ ਲੰਮਾ ਪੈ ਜਾਣਾ ਮੁੱਦਾ। ਏਦਾਂ ਕਈ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਮੁੱਦੇ ਪੈ ਕੇ ਲੰਮੇ ਪੈ ਕੇ ਮੱਥਾ ਟੇਕਦੇ ਹਨ।
ਜਿਵੇਂ ਧੁਰ ਗਿਰਦ ਜਨ ਡੰਡੋਤ ਦੇਵਿੰਦਰ ਕਰੈ,
ਸਿੰਘ ਜਿਹੜੇ ਮੱਥਾ ਟੇਕਦੇ ਨੇ ਸਤਿਗੁਰਾਂ ਅੱਗੇ, ਏਦਾਂ ਜਾਪਦਾ ਮਾਨੋ ਇੰਦਰ ਦੇਵਤਾ ਸਤਿਗੁਰਾਂ ਨੂੰ ਮੱਥਾ ਟੇਕ ਰਿਹਾ। ਕਿਉਂਕਿ ਕੱਲਾ ਕੱਲਾ ਸਿੰਘ ਇੰਦਰ ਦੇਵਤੇ ਦੇ ਸਮਾਨ, ਇੰਦਰ ਦੇਵਤਾ ਰਾਜਾ ਹੈ ਨਾ, ਦੇਵਤਿਆਂ ਦਾ ਰਾਜਾ ਹੈ ਤੇ ਸਿੰਘ ਵੀ ਰਾਜੇ ਨੇ। ਹਾਂ, ਉਦਾਹਰਣ ਦਾ ਇੱਕ ਪੱਖ ਲਿਆ ਜਾਂਦਾ, ਸਾਰੇ ਪੱਖ ਨਹੀਂ ਲਏ ਜਾਂਦੇ। ਇੰਦਰ ਕਰੈਕਟਰਲੈਸ ਹੈ, ਉਹ ਆਪਣੇ ਕਰੈਕਟਰ ਤੋਂ ਡਿੱਗਿਆ ਵੀ ਹੈ, ਪਰ ਖਾਲਸਾ ਐਸਾ ਨਹੀਂ ਹੈ, ਪਰ ਉਹਦਾ ਰਾਜਾ ਹੈ। ਉਹਦਾ ਇੱਕ ਉਦਾਹਰਣ ਦਾ ਇੱਕ ਪੱਖ ਲੈਣਾ, ਦੂਜਾ ਨਹੀਂ। ਉਦਾਹਰਣ ਹਮੇਸ਼ਾ ਇੱਕ ਪੱਖ ਦੀ ਲਈ ਜਾਂਦੀ, ਕਈ ਕਹਿੰਦੇ ਜੀ ਤੁਸੀਂ ਤਾਂ ਸਿੰਘਾਂ ਨੂੰ ਇੰਦਰ ਵਾਂਗੂ ਬਣਾ ਦਿੱਤਾ, ਉਹਦੇ ਰਾਜਸੀ ਪ੍ਰਤਾਪ ਵਰਗਾ ਸਿੰਘਾਂ ਦਾ ਪ੍ਰਤਾਪ ਹੈ, ਬਾਕੀ ਜਿਹੜੀਆਂ ਉਹਦੀਆਂ ਕਮੀਆਂ ਨੇ ਕਮੀਆਂ ਦੀ ਗੱਲ ਨਹੀਂ ਹੋ ਰਹੀ ਇੱਥੇ, ਉਹਦੇ ਗੁਣਾਂ ਦੀ ਗੱਲ ਹੋ ਰਹੀ ਹੈ। ਤੇ ਸਿੰਘਾਂ ਨੇ ਤਾਂ ਖਾਲਸੇ ਨੇ ਤਾਂ ਲੈਣੇ ਹੀ ਗੁਣ ਨੇ, ਗੁਣਾਂ ਕਾ ਹੋਵੇ ਵਾਸਲਾ ਘੱਟ ਵਾਸ ਲੀਜਾ, ਔਗਣ ਤਾਂ ਸਾਰਿਆਂ ਵਿੱਚ ਨੇ, ਪ੍ਰਮਾਤਮਾ ਹੀ ਹੈ ਜਿਹਦੇ ਚ ਔਗਣ ਕੋਈ ਨਹੀਂ। ਬਾਕੀ ਜਿੰਨੇ ਦੇਵੀ ਦੇਵਤੇ ਨੇ ਚਾਹੇ ਉਹ ਸੰਸਾਰ ਦੇ ਜਿੰਨੇ ਲੋਕ ਮਨੁੱਖ ਨੇ, ਸਭ ਵਿੱਚ ਕੋਈ ਨਾ ਕੋਈ ਔਗਣ ਜ਼ਰੂਰ ਹੁੰਦਾ, ਪਰਮਾਤਮਾ ਹੀ ਪੂਰਨ ਹੈ, ਉਹਦੇ ਚ ਕੋਈ ਔਗਣ ਨਹੀਂ ਹੈ। ਇਸ ਕਰਕੇ ਕਹਿੰਦੇ ਕਈ ਜਿਹੜੇ ਸਿੰਘ ਮੱਥਾ ਟੇਕ ਰਹੇ ਨੇ ਸਤਿਗੁਰਾਂ ਅੱਗੇ, ਉਹ ਏਦਾਂ ਨੇ ਮਾਨੋ ਜਿਵੇਂ ਇੰਦਰ ਮਹਾਰਾਜ ਜੀ ਨੂੰ ਮੱਥਾ ਟੇਕ ਰਿਹਾ।
ਤੰਬੂ ਚਾਨਣੀ ਕਈ ਫੜ ਖੜੇ,
ਮਹਾਰਾਜ ਜੀ ਦੇ ਤੰਬੂ ਫੜ ਕੇ ਚਾਨਣੀਆਂ ਫੜ ਕੇ ਸਿੰਘ ਖਲੋਤੇ ਹੋਏ ਨੇ, ਕਿਉਂਕਿ ਹਨੇਰੀ ਚੱਲਦੀ ਹਵਾ ਚੱਲਦੀ ਸੀ, ਤੇ ਤੰਬੂ ਫੜ ਕੇ ਰੱਸੀਆਂ ਫੜ ਕੇ ਬਾਂਸ ਜਿਹੜੇ ਜਿਨ੍ਹਾਂ ਨਾਲ ਬੰਨ ਕੇ ਰੱਸੀਆਂ ਸਿੰਘ ਫੜ ਕੇ ਖਲੋਤੇ ਹੋਏ ਨੇ।
ਮੂਲ ਬਿਰਕ ਜਿਮ
ਸੂਰਾ ਜੀ, ਜਿਵੇਂ ਦਰਖਤ ਦੀ ਜੜ ਹੁੰਦੀ ਹੈ ਨਾ ਐਵੇਂ ਇੱਕ ਜਗ੍ਹਾ ਤੇ ਪੱਕੀ ਹਿੱਲ ਹੋ ਕੇ ਟਿੱਕੀ ਰਹਿੰਦੀ ਹੈ, ਏਦਾਂ ਸਿੰਘ ਵੀ ਦਰਖਤਾਂ ਦੀਆਂ ਜੜਾਂ ਵਾਂਗੂ ਖਲੋਤੇ ਹੋਏ ਨੇ, ਚੋਭਾਂ ਫੜ ਕੇ ਤੰਬੂਆਂ ਤੇ ਕਨਾਤਾਂ ਦੀਆਂ ਤੰਦੀਆਂ ਫੜ ਕੇ ਖਲੋਤੇ ਹੋਏ ਨੇ।
ਜਨ ਕਰੈ ਥੰਬਾ ਸੂਗਾ,
ਕਹਿੰਦੇ ਏਦਾਂ ਜਾਪਦਾ ਮਾਨੋ ਜਿਵੇਂ ਕਿਸੇ ਥੰਬੇ ਵਾਂਗੂ ਗੱਡ ਗਏ ਹੋ, ਸਿੰਘ ਹਿੱਲਦੇ ਨਹੀਂ ਇੱਕ ਜਗ੍ਹਾ ਤੇ, ਅਹਿੱਲ ਹੋ ਕੇ ਖਲੋਤੇ ਨੇ ਕਿ ਸਤਿਗੁਰੂ ਜੀ ਨੂੰ ਕੋਈ ਪਰੇਸ਼ਾਨੀ ਨਾ ਆਵੇ, ਤੰਬੂ ਕਨਾਤਾਂ ਫੜ ਕੇ ਖਲੋਤੇ ਹੋਏ ਨੇ।
ਵਾਲ ਧੁੱਪ ਮੈਂ ਜਾਏ ਨਚਾ,
ਭਾਵੇਂ ਖਾਲਸਾ ਜੀ ਧੁੱਪ ਪਵੇ ਤੇ ਭਾਵੇਂ ਆਵੇ ਹਨੇਰੀ, ਸਿੰਘ ਉਹ ਤੰਬੂ ਕਨਾਤਾਂ ਦੀਆਂ ਰੱਸੀਆਂ ਛੱਡ ਕੇ ਨਹੀਂ ਜਾਂਦੇ, ਐਨ ਪੱਕੇ ਤੌਰ ਤੇ ਫੜ ਕੇ ਖਲੋਤੇ ਹੋਏ ਨੇ।
ਸੋਹੇਰਾ ਸੂਰਜ ਮੁਕੀ ਸਮ ਸੂਰਜ ਹੈ ਬਿਜਨਸ ਬਿਜ ਸਮਾਨ।
ਖਾਲਸਾ ਜੀ ਫਿਰ ਸੂਰਜ ਮੁਖੀਆਂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੋਭਦੀਆਂ ਜਿੱਥੇ ਸਤਿਗੁਰੂ ਜੀ ਬੈਠਦੇ ਨੇ। ਇਹ ਜਿਹੜੀ ਸੂਰਜ ਮੁਖੀ ਹੈ ਇੱਕ ਕੱਪੜੇ ਦੀ ਬਣੀ ਹੁੰਦੀ ਆ, ਹੁਣ ਵੀ ਜਦੋਂ ਤੁਸੀਂ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਜਾਂਦੇ ਹੋ, ਮਹੱਲਾ ਨਿਕਲਦਾ ਸ਼ਹੀਦੀ ਬਾਗ ਤੋਂ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਦੋਂ ਚੱਲਦਾ ਤੇ ਬੁੱਢੇ ਦਲ ਦੇ ਜਥੇਦਾਰ ਦੇ ਨਾਲ ਨਾਲ ਉਹ ਸੂਰਜ ਮੁਖੀਆਂ ਚੱਲਦੀਆਂ ਨੇ। ਉਹ ਪੰਥ ਦੀ ਰਾਜਸੀ ਚਿੰਨ ਦਾ ਪ੍ਰਤੀਕ ਹੈ ਸੂਰਜ ਮੁਖੀਆਂ, ਜਿਹਦੇ ਉੱਤੇ ਮੂਲ ਮੰਤਰ ਲਿਖਿਆ ਹੁੰਦਾ ਜਾਂ ਖੰਡਾ ਕਿਰਪਾਨਾਂ ਦੇ ਨਿਸ਼ਾਨ ਬਣੇ ਹੁੰਦੇ ਨੇ, ਉਹਦੇ ਵਿੱਚ ਸਿਲਮ ਸਿਤਾਰੇ ਲੱਗੇ ਹੁੰਦੇ ਨੇ, ਹੀਰੇ ਜੜੇ ਹੁੰਦੇ ਨੇ, ਮੋਤੀ ਜੜੇ ਹੁੰਦੇ ਨੇ, ਇਹ ਰਾਜਸੀ ਚਿੰਨ ਦੀਆਂ ਨਿਸ਼ਾਨ, ਦਸਵੇਂ ਪਾਤਸ਼ਾਹ ਨਾਲ ਸੂਰਜ ਮੁਖੀ ਹੁੰਦੇ ਸੀ, ਇਹ ਰਾਜਸੀ ਚਿੰਨ ਦਾ ਠਾਠ ਬਾਗ ਹੈ। ਕਹਿੰਦੇ ਸੂਰਜ ਮੁਖੀ ਸਮ ਸੂਰਜ ਹੈ, ਸੂਰਜ ਮੁਖੀਆਂ ਜਿਹੜੀਆਂ ਨੇ ਉਹ ਸੂਰਗ ਦੇ ਸਮਾਨ ਮਹਾਰਾਜ ਜੀ ਦੇ ਨਾਲ ਹਨ।
ਬਾਦਲ ਜਿਮ ਛਤਰ ਕੁਮੇ ਬਦ ਤੰਬੂ ਕਟਨ ਸਮਾਨ,
ਤੇ ਬਿਜਨ ਸੋ ਬਿਜ ਸਮਾਨ, ਜਿਹੜੇ ਪੱਖੇ ਝੁੱਲੇ ਜਾ ਰਹੇ ਨੇ ਵੱਡੇ ਵੱਡੇ ਪੱਖੇ ਬੜੇ ਸੁੰਦਰ, ਉਹਨਾਂ ਤੇ ਜਰੀਦਾਰ ਕਢਾਈਆਂ ਕੱਢੀਆਂ ਹੋਈਆਂ, ਜਦੋਂ ਉਹ ਝੱਲੇ ਜਾਂਦੇ ਨੇ ਮਹਾਰਾਜ ਜੀ ਦੇ ਦਰਬਾਰ ਵਿਚ, ਤੇ ਉਹਨਾਂ ਪੱਖਿਆਂ ਦੇ ਝੱਲਣ ਤੋਂ ਬਾਅਦ ਉਹਨਾਂ ਚ ਚਮਕ ਪੈਦਾ ਹੁੰਦੀ ਹੈ। ਜਰੀਦਾਰ ਨੇ ਨਾ ਜਦੋਂ ਸੂਰਜ ਦੀ ਧੁੱਪ ਪੈਂਦੀ ਹੈ ਤੇ ਉਹ ਪੱਖੇ ਚਮਕਦੇ ਨੇ, ਤੇ ਉਹਨਾਂ ਦੀ ਚਮਕ ਏਦਾਂ ਜਾਪਦੀ ਹੈ ਖਾਲਸਾ ਜੀ ਜਿਵੇਂ ਬਿਜਲੀ ਚਮਕਦੀ ਹੋਵੇ। ਔਰ ਬਾਦਲ ਜਿਮ ਛਤਰ ਘੁੰਮੇ ਬੜ ਤੰਬੂ ਘਟਨ ਸਮਾਨ, ਕਹਿੰਦੇ ਜਿਹੜਾ ਛਤਰ ਹੈ ਮਹਾਰਾਜ ਜੀ ਦੇ ਸੀਸ ਤੇ ਝੁੱਲ ਰਿਹਾ ਉਹ ਬੱਦਲ ਵਾਂਗੂ ਝੁੱਲ ਰਿਹਾ, ਔਰ ਜਿਹੜਾ ਤੰਬੂ ਹੈ ਮਹਾਰਾਜ ਜੀ ਦੇ ਉੱਤੇ ਲੱਗਾ ਹੋਇਆ ਉਹ ਕਾਲੇ ਰੰਗ ਦੇ ਬੱਦਲ ਦੀ ਘਟਾ ਦੇ ਸਮਾਨ ਹੈ।
ਇੰਦਰ ਜਿਮ ਗੁਰ ਬਹ ਇੰਦਰ ਧਨ ਜੈਸ ਕਮਾਨ,
ਕਹਿੰਦੇ ਸਤਿਗੁਰੂ ਜੀ ਦਰਬਾਰ ਵਿਚ ਬੈਠੇ ਨੇ ਕੋਟਾਨ ਇੰਦਰਾਨ ਇੰਦਰ ਰੂਪ ਹੋ ਕੇ, ਇੰਦਰਾਨ ਇੰਦਰ ਇੰਦਰਾਂ ਦੇ ਵੀ ਇੰਦਰ ਰੂਪ ਹੋ ਕੇ ਮਹਾਰਾਜ ਜੀ ਸੋਭਦੀਕ ਹੋ ਰਹੇ ਨੇ, ਔਰ ਜਿਨ੍ਹਾਂ ਦੇ ਹੱਥ ਦੇ ਵਿਚ ਧਨਖ ਹੈ ਕਮਾਨ ਹੈ।
ਜੋਰ ਮੁੱਠੇ ਐਸੋ ਫਿਰੈ ਜਾਨਕ ਮੋਰ ਨਚਾਨ,
ਮਹਾਰਾਜ ਦੇ ਸੀਸ ਉੱਤੇ ਚਵਰ ਝੁੱਲ ਰਹੇ ਨੇ, ਚੌਰ ਦਾ ਮੁੱਠਾ ਝੁੱਲਦਾ, ਤੇ ਕਹਿੰਦੇ ਏਦਾਂ ਜਾਪਦਾ ਮਾਨੋ ਸਤਿਗੁਰਾਂ ਦੇ ਸੀਸ ਉੱਤੇ ਮੋਰ ਪਹਿਲਾਂ ਪਾਉਂਦੇ ਹੋਣ, ਏਦਾਂ ਚੌਰ ਝੁੱਲਦਾ ਹੈ।
ਕਹਾ ਸ਼ਹਿਰ ਮੈਂ ਪਰ ਗਈ ਤਾਕ,
ਸਾਰੇ ਇਲਾਕੇ ਵਿਚ ਨਰਾਇਣੇ ਨਗਰ ਦੇ ਵਿਚ ਨੇੜੇ ਤੇੜੇ ਜੈਪੁਰ ਤੱਕ ਖਬਰਾਂ ਪਹੁੰਚ ਗਈਆਂ ਕਿ ਬਾਜਾ ਵਾਲੇ ਚੌਜੀ ਪ੍ਰੀਤਮ ਦਸਵੇਂ ਪਾਤਸ਼ਾਹ ਜੀ ਆਏ ਹਨ।
ਦੇਖਣ ਲੋਕ ਲੱਗ ਗਈ ਲਾਕ,
ਲੈਣਾਂ ਲੱਗ ਗਈਆਂ ਲੋਕਾਂ ਦੀਆਂ, ਕਤਾਰਾਂ ਲੱਗ ਗਈਆਂ ਦਰਸ਼ਨ ਕਰਨ ਵਾਲਿਆਂ ਦੀਆਂ, ਹੁਮ ਹੁਮਾ ਕੇ ਅਨੇਕਾਂ ਲੋਕ ਪਹੁੰਚੇ ਹਨ।
ਦਰਸ਼ਨ ਤੇ ਹੁਣ ਮਨ ਪੱਥੀ ਆਇਆ,
ਜਦੋਂ ਆਏ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਹਿਰਦੇ ਨੂੰ ਠੰਡ ਪੈ ਗਈ, महाराज जी दे दर्शन दीदार परसद्या हिरदिया नूं ठंड पै गई, सकून पै गया उन्हां सिंघां दे हिरदिया नूं, उन्हां इलाके निवासी लोकां दे हिरदिया नूं। महाराज जी दे दर्शन करदिया तन मन होए निहाल, जा गुर देखा सामने, एहो जी अवस्था बन गई।
लई चढ़ावे शहर चले आया,
चढ़ावा लै लै के अनेक प्रकार दियां वस्तुआं लै लै के सारा नगर ही चल के आया है।
बदू अचंबा तेलका अचिंत भयो संसार, अचंबत भयो संसार।
अज का भारी अचंबा वेख के अस्तरजी विस्माद 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 खेड वेख के पांच सात हजार फौजा ने सिंह ने कोई बाणी पढ़ रहा जिवें पिछे दस के आए ने, किते दीवान सजे हुए ने। एदा दा सोहना दरबार वेख के महाराज जी दा प्रताप वेख के प्रभा वेख के एक वेरी उत्थो दे इलाके दे जिन्ने लोग सन अचंबत हो गए, हैरानी विच चले गए महाराज सच्चे पातशाह जी दी शोभा वेख के, कि किसे बादशाह दी भी ऐसी शोभा नहीं हुंदी।
आए दर्शन सतगुरु छड़ छड़ दादू द्वार।
जेड़ा दादू द्वारा सी ना नेड़े, दादू द्वारे दे द्योरे दे जेड़े उत्थों दे चेले सी संत सन महंत सन, उन्हां ने जदों सुनिया वह भी अपना द्योरा छड़ छड़ के सतगुरु दसवे पातशाह जी दे जिथे डेरे सन उथे दर्शन करन लई आउण लगे।
जो पई दादू द्वारे खबरे पई नानक आयो दसमो जे।
दादू द्वारे खबर पहुंची, उथे खबर हुई के दसवें पातशाह धन गुरु नानक साहब जी महाराज जी की दसवीं थां ते मालक ने, दसवें गुरुदेव ने, दसवें नानक ने, ओ आए हन।
जिसको दईया धाम खुलाए,
वास्ते अपने दरवाजे खोल दिए डेरे दे, अपने द्योरे दे दरवाजे खोल दईए।
महंत आयो संग चेले लाए,
पूरा जेड़ा महंत सी द्योरे दा उहदा नां सी महंत जैत राम, ओ सतगुरु सच्चे पातशाह जी दे दर्शन करन लई अपने चेलिया नू अपने मुरीदा नू नाल लेके आया।
सतगुरु आदर तिस बोकियो,
जदो चल के आया वह भी महात्मा सी, ते सतगुरु जी महात्मावां दा सत्कार करदे ने, नाम जपण वाले संतां महंतां दा सत्कार करदे ने। महाराज जी कहिंदे याही काज तराहम जन्मंग समझ लिहो साधु सब मानवंग, संत उभारन दुष्ट उपारन। संत जना नूं उभारन वास्ते तां महाराज जी कहिंदे साडा अवतार होया सी, इसे करके तां जन्म लैके आए हां। तो महंत जैत राम दा सतगुरां ने बड़ा सत्कार कीता, सत्कार करके अपने कोल बिठाया।
संत साध मिर्जा दासियो,
और संत साधां दी जिहड़ी मर्यादा हुंदी आ उहदे बारे चर्चा भी होई, दसवें पातशाह नाल वार्तालाप होई। सूरज प्रकाश विच आपां इह कथा बड़े विस्थार नाल सुणी है कि महाराज जी दे नाल किवें महंत जैत राम दे गुफ्तगू हुई है।
दर्शन परसन भए प्रसन्न,
महाराज जी दे दर्शन परस के महंत जैत राम बड़ा ही प्रसन्न होया, बड़ा ही खुश होया सतगुरां दे दीदार करके।
कहो तो नानक गुरु भयो धन,
लगा सतगुरु जी तुसी गुरु नानक साहब दा रूप हो, हे सतगुरु कलगीधर जी तुसी तन हो, दसवें पातशाह तुसी तन हो।
सतगुरु कहो संत सब एक,
महाराज जी कहन लगे महंत जैत राम जी जिन्ने संत ने भावे मुसलमान होन भावे हिंदू होन किसी भी धर्म नाल कोई संबंधित महात्मा साधु होवे ना संत जन होवे, उन्हां संतां दा सारयां दा इको मता हुंदा है, सारे संतां दा इको ही अंदर दी जिहड़ी विचार है वह इको ही हुंदी है।
खीर खीर मिल तजै बवेक,
जिवें हंस दी बिरती हुंदी है ना कि हंस दे सामने दुध रख दिओ वह अपनी चुंझ पाउंदा ते दुध वखरा कर लैंदा, फुट्टियां ते पानी नूं वखरा कर लैंदा। इदां जिहड़े संत जन ने उहनां सारयां विच इको जी बवेक बिरती हुंदी है, और वह अपने बवेक दे नाल सच की है ते झूठ की है इहदा निर्णा कर लैंदे ने। जो झूठ है उहदा त्याग कर दिंदे ने, ਸੱਚ ਆਤਮਾ ਨੂੰ ਗ੍ਰਹਿਣ ਕਰ ਲੈਂਦੇ ਨੇ। ਇਹ ਸੰਤ ਜਨਾਂ ਦਾ ਮਤਾ ਹੈ, ਇਹ ਸੰਤ ਜਨਾਂ ਦੀ ਬਿਰਤੀ ਹੈ। ਜਿਹੜਾ ਮਹੰਤ ਸੀ ਦਾਦੂ ਦਿਆ ਦੁਆਰੇ ਦਾ, ਇਹਦਾ ਨਾਮ ਮਹੰਤ ਜੈਤ ਰਾਮ ਹੈ।
ਭਲੋ ਪੁਰਸ਼ ਉਸ ਆਏ ਮਹੰਤ,
ਭਲਾ ਪੁਰਸ਼ ਇਹਨੂੰ ਮਹੰਤੀ ਮਿਲੀ ਹੋਈ ਸੀ ਇਸ ਇਲਾਕੇ ਦੀ, ਇਸ ਦਿਓਰੇ ਦੀ ਭਲੀ ਬਿਰਤੀ ਸੀ। ਤਦੇ ਤੇ ਕਲਗੀਧਰ ਜੀ ਨੇ ਵੀ ਇਹਦਾ ਸਤਿਕਾਰ ਕੀਤਾ, ਮਹਾਰਾਜ ਜੀ ਨੇ ਵੀ ਇਹਦਾ ਅਦਬ ਕੀਤਾ, ਇਹਨੇ ਵੀ ਸਤਿਗੁਰਾਂ ਦਾ ਬੜਾ ਚਾਓ ਕੀਤਾ ਵੀ ਸਤਿਗੁਰੂ ਜੀ ਆਏ ਨੇ ਸਾਡੇ ਦਿਓਰੇ ਚ ਚਰਨ ਪਾਉਣ, ਸਾਡੇ ਘਰ ਚਰਨ ਪਾਉਣ, ਲੰਗਰ ਪ੍ਰਸ਼ਾਦਾ ਛਕਣ। ਇਸੇ ਕਰਕੇ ਕੀਤੀ ਨਾ ਇਹਨੇ ਬਿਰਤੀ, ਕਿਉਂਕਿ ਭਲਾ ਇਨਸਾਨ ਸੀ।
ਦੋਏਰਾ ਹੱਥ ਜੋੜ ਠਾਂਡੋ ਬਯੋ ਤੋਨ ਕਰੀ ਅਰਦਾਸ।
ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਮਹੰਤ ਜੈਤ ਰਾਮ ਖਲੋਤਾ ਹੈ, ਮੱਥਾ ਟੇਕਿਆ ਤੇ ਸਤਿਗੁਰਾਂ ਦੇ ਚਰਣਾਂ ਵਿਚ ਬੇਨਤੀ ਕਰਕੇ ਕਹਿਣ ਲੱਗਾ,
ਧੰਨ ਮਾਰੇ ਭਾਗਿਆ ਤੁਮ ਆਏ ਹਮਾਰੇ ਪਾਸ।
ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਭਾਗ ਧੰਨ ਹਨ, ਧੰਨ ਹਨ ਗਰੀਬ ਨਵਾਜ ਕਿ ਤੁਸੀਂ ਚੱਲ ਕੇ ਸਾਡੇ ਘਰ ਆਏ ਹੋ। ਧੰਨ ਨੇ ਸਾਡੇ ਭਾਗ, ਸਾਡੇ ਕੋਈ ਜਨਮਾਂ ਦੀ ਤਪੱਸਿਆ ਦਾ ਫਲ ਹੀ ਹੈ ਜਿਹੜਾ ਮਿਲਿਆ। ਤੁਹਾਡੇ ਦਰਸ਼ਨ ਮਿਲੇ ਨੇ, ਤੁਹਾਡੇ ਦਰਸ਼ਨ ਹੋ ਰਹੇ ਨੇ, ਤੁਸੀਂ ਚੱਲ ਕੇ ਸਾਡੇ ਘਰ ਆਏ ਹੋ।
ਹਮ ਤੇ ਭੋਜ ਸੋ ਇੱਕ ਡੰਗ ਲੀਜੈ।
ਮਹਾਰਾਜ ਜੀ ਸਾਡੇ ਮਹਾਂਪੁਰਸ਼ ਬਾਬਾ ਦੀਨ ਦਿਆਲ ਜੀ ਕਹਿ ਗਏ ਨੇ ਕਿ ਕੋਈ ਵੀ ਆਵੇ ਸਾਡੇ ਇਸ ਸਥਾਨ ਤੇ ਤੁਸੀਂ ਉਹਨਾਂ ਨੂੰ ਭੋਜਨ ਛਕਾਉਣਾ। ਤੇ ਮਹਾਰਾਜ ਜੀ ਸਾਡੀ ਬੇਨਤੀ ਹੈ ਵੀ ਇੱਕ ਡੰਗ ਦਾ ਭੋਜਨ ਤੁਸੀਂ ਸਾਡੇ ਕੋਲੋਂ ਗ੍ਰਹਿਣ ਕਰੋ, ਵੀ ਇੱਕ ਪੈ ਇੱਕ ਡੰਗ ਦਾ ਭੋਜਨ ਤੁਸੀਂ ਕਿਰਪਾ ਕਰਕੇ ਸਾਡੇ ਕੋਲੋਂ ਗ੍ਰਹਿਣ ਕਰੋ।
ਸੰਗਤ ਕੋ ਧਰਮ ਰੱਖ ਲੀਜੈ,
ਜਿਹੜਾ ਸਾਡੀ ਸਾਧਾਂ ਦੀ ਸੰਗਤ ਹੈ ਸਾਡਾ ਧਰਮ ਰੱਖ ਲੋ। ਸਾਡਾ ਧਰਮ ਇਹ ਹੈ ਕਿ ਕੋਈ ਆ ਜੇ ਅਸੀਂ ਉਹਨੂੰ ਪ੍ਰਸ਼ਾਦਾ ਚੁਕਾਉਂਦੇ ਹਾਂ। ਸਾਡੇ ਦਾਦੂ ਦੀਨ ਦਿਆਲ ਜੀ ਸਾਨੂੰ ਇਹ ਹੁਕਮ ਕਰ ਗਏ ਨੇ ਕਿ ਕੋਈ ਵੀ ਆ ਜੇ ਉਹਨੂੰ ਲੰਗਰ ਪ੍ਰਸ਼ਾਦ ਛਕੇ ਬਿਨਾਂ ਨਹੀਂ ਜਾਣ ਦੇਣਾ। ਤੇ ਮਹਾਰਾਜ ਤੁਸੀਂ ਸਾਡੇ ਕੋਲ ਆਏ ਹੋ, ਸਾਡੇ ਪ੍ਰਾਹੁਣੇ ਹੋ, ਤੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਘਰੇ ਇੱਕ ਡੰਗ ਦਾ ਭੋਜਨ ਅੰਗੀਕਾਰ ਕਰੋ।
ਤੋ ਸਤ ਗੁਰ ਹੱਸ ਐਸੀ ਉਚਾਰਾ ਤੁਮ ਤੇ ਭੋਜਨ ਹਮ ਸਰਹ ਨਾ ਸਾਰਾ।
ਮਹਾਰਾਜ ਜੀ ਮੁਸਕਰਾ ਪਏ ਤੇ ਪਰਖਣ ਵਾਸਤੇ ਨਾ ਮਹੰਤ ਜੈਤ ਰਾਮ ਨੂੰ ਵੀ ਇਹਦਾ ਨਿਸ਼ਚਾ ਕਿੰਨਾ ਕੁ ਪੱਕਾ ਹੈ ਸਾਨੂੰ ਭੋਜਨ ਛਕਾਉਣ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਹੰਤ ਜੈਤ ਰਾਮ ਜੀ ਤੁਹਾਡੇ ਕੋਲੋਂ ਸਾਡੇ ਸਾਰਿਆਂ ਦਾ ਭੋਜਨ ਨਹੀਂ ਤਿਆਰ ਹੋਣਾ ਹੈ, ਸਾਡੇ ਸਾਰਿਆਂ ਨੂੰ ਤੁਸੀਂ ਭੋਜਨ ਨਹੀਂ ਚੁਕਾ ਸਕੋਗੇ।
ਹਮ ਸੰਗ ਹੈ ਬੋ ਮਾਸ ਆਹਾਰੇ ਉਨ ਕੀ ਖੁਦਿਆ ਮਿਟੈ ਕਿਮ ਸਾਰੇ।
ਮਹਾਰਾਜ ਜੀ ਕਹਿੰਦੇ ਵੀ ਸਾਡੇ ਨਾਲ ਤਾਂ ਮਾਸਾਹਾਰੀ ਵੀ ਨੇ ਜਿਹੜੇ ਮਾਸ ਖਾਂਦੇ ਨੇ, ਤੁਸੀਂ ਉਹ ਬੈਰਾਗੀ ਸਾਧ ਵੈਸ਼ਨਵ ਸਾਧ ਤੇ ਤੁਸੀਂ ਭਲਾ ਉਹਨਾਂ ਨੂੰ ਕਿਵੇਂ ਭੋਜਨ ਚੁਕਾਓਗੇ ਜਿਹੜੇ ਮਾਸ ਖਾਂਦੇ ਨੇ। ਸਾਡੇ ਬਾਜ ਨੇ, ਕੁਈਆਂ ਨੇ, ਚੀਪੇ ਨੇ, ਬੈਰੀਆਂ ਨੇ, ਇਹ ਸਾਰੇ ਜਿਹੜੇ ਸ਼ਿਕਾਰੀ ਪੰਛੀ ਨੇ ਮਾਸ ਖਾਂਦੇ ਨੇ। ਸੰਗ ਹਮਾਰੇ ਮਾਸਾਹਾਰੀ, ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਇਹ ਬਚਨ, ਭਾਈ ਰਤਨ ਸਿੰਘ ਜੀ ਵੀ ਕਹਿ ਰਹੇ ਨੇ ਹਮ ਸੰਗ ਹੈ ਬਹੁ ਮਾਸ ਆਹਾਰੀ, ਸਾਡੇ ਨਾਲ ਜਿਹੜੇ ਮਾਸ ਖਾਣ ਵਾਲੇ ਨੇ ਉਹਨਾਂ ਦਾ ਭੋਜਨ ਤੁਸੀਂ ਕਿਵੇਂ ਲਿਆਓਗੇ, ਉਹਨਾਂ ਦੀ ਭੁੱਖ ਕਿਵੇਂ ਮਿਟੇਗੀ ਤੁਹਾਡੇ ਕੋਲੋਂ।
ਮੁਖ ਤੇ ਤਬ ਐਸੀ ਉਚਾਰੇ ਦਾਦੂ ਸੱਤ ਹਮ ਖੁਆਏ ਜੁਆਰੇ।
ਉਸ ਵੇਲੇ ਮਹੰਤ ਜੈਤ ਰਾਮ ਜੀ ਦਾ ਨਿਸ਼ਚਾ ਪੱਕਾ ਸੀ ਨਾ, ਕਹਿਣ ਲੱਗਾ ਹੇ ਪਾਤਸ਼ਾਹ ਤੁਹਾਡੇ ਜਿਹੜੇ ਇਹ ਬਾਜ ਨੇ, ਕੁਈਆਂ ਨੇ, ਚਰਗਾ ਨੇ, ਇਹਨਾਂ ਨੂੰ ਅਸੀਂ ਬੇਨਤੀ ਕਰ ਲਾਂਗੇ, ਦਾਦੂ ਦੀਨ ਦਿਆਲ ਜੀ ਦੇ ਨਾਂ ਦਾ ਵਾਸਤਾ ਪਾ ਲਵਾਂਗੇ, ਸਾਡੇ ਸਾਧਾਂ ਦੀ ਅੱਜ ਜੁਆਰੀ ਅੰਗੀਕਾਰ ਕਰ ਲੋ, ਵੀ ਜਵਾਰ ਬਾਜਰਾ ਸਾਡਾ ਇਹ ਅੰਗੀਕਾਰ ਕਰ ਲੋ ਮਹਾਰਾਜ, ਅਸੀਂ ਇਹ ਬੇਨਤੀ ਕਰ ਲਾਂਗੇ ਤੇ ਸਾਨੂੰ ਇਹ ਨਿਸ਼ਚਾ ਹੈ ਕਿ ਤੁਹਾਡੇ ਬਾਜ ਜਿਹੜੇ ਨੇ ਸਾਡੀ ਬੇਨਤੀ ਜੇ ਤੁਸੀਂ ਮੰਨੋਗੇ ਤੇ ਉਹ ਵੀ ਮੰਨ ਲੈਣਗੇ।
ਦੋਏਰਾ ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ।
ਮਹਾਰਾਜ ਜੀ ਹੱਸ ਪਏ, ਕਹਿੰਦੇ ਅੱਛਾ ਮਹੰਤ ਜੀ ਫਿਰ ਆਵਾਂਗੇ। ਸਤਿਗੁਰੂ ਜੀ ਗਏ ਮਹੰਤ ਜੈਤ ਰਾਮ ਦੇ ਡੇਰੇ ਤੇ। ਖਾਲਸਾ ਜੀ ਉੱਥੇ ਪ੍ਰਤੱਖ ਕਲਾ ਵਰਤੀ, ਹਾਲਾਂਕਿ ਬਾਜ ਮਰਦਾ ਮਰ ਜਾਏ ਮਾਸ ਤੋਂ ਬਿਨਾਂ ਕੁਝ ਹੋਰ ਨਹੀਂ ਖਾਂਦਾ। ਹੁਣ ਵੀ ਜੇ ਕਿਸੇ ਦੇ ਬਾਜ, ਕਈ ਸਿੰਘਾਂ ਨੇ ਵੀ ਪਾਲੇ ਹੁੰਦੇ ਨੇ, ਤੇ ਬਾਜ ਜਿਹੜੇ ਨੇ ਉਹ ਮਾਸ ਤੋਂ ਬਿਨਾਂ ਕੁਝ ਹੋਰ ਨਹੀਂ ਖਾਂਦੇ। ਜੋ ਮਰਜ਼ੀ ਉਹਨਾਂ ਅੱਗੇ ਭਾਵੇਂ ਫਰੂਟ ਰੱਖ ਦਿਓ ਭਾਵੇਂ ਕੁਝ ਰੱਖ ਦਿਓ, ਉਹਦਾ ਮਾਸ ਹੀ ਖਾਣਾ। ਪਰ ਗੁਰੂ ਸਾਹਿਬ ਦੀ ਸਮਰੱਥ ਕਲਾ ਹੈ ਕਿ ਸਤਿਗੁਰੂ ਜੀ ਚਾਹਣ ਤੇ ਸੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹਾ, ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਤੱਖ ਕਲਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਸਮਰੱਥ ਨੇ ਨਾ, ਸਮਰੱਥ ਵਾਸਤੇ ਕੋਈ ਵੀ ਕੰਮ ਅਸੰਭਵ ਨਹੀਂ ਹੈ। ਅਸੀਂ ਕਈ ਵਾਰੀ ਆਪਣੇ ਦਿਮਾਗ ਦੇ ਘੋੜੇ ਨਸਾ ਕੇ ਸੋਚਦੇ ਹਾਂ ਵੀ ਆਹ ਕਿਵੇਂ ਹੋ ਸਕਦਾ ਹੈ, ਤੇ ਇਹਦੇ ਵਿੱਚ ਕੋਈ ਦੁਚਿਤੀ ਨਹੀਂ ਹੈ ਸਾਡੇ ਲਈ। ਅਸੀਂ ਕਹਾਂਗੇ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਸਾਡੇ ਲਈ ਅਸੰਭਵ ਹੈ, ਕਿਉਂਕਿ ਅਸੀਂ ਸਮਰੱਥ ਨਹੀਂ ਨਾ ਹਾਂ। ਸਤਿਗੁਰੂ ਜੀ ਸਮਰੱਥ ਨੇ, ਉਹਨਾਂ ਵਾਸਤੇ ਕੋਈ ਵੀ ਕੰਮ ਅਸੰਭਵ ਨਹੀਂ ਹੈ। ਗੁਰਦੇਵ ਵਾਸਤੇ ਕੋਈ ਕੰਮ ਅਸੰਭਵ ਨਹੀਂ। ਕਹਿੰਦੇ ਉੱਥੇ ਮਹੰਤ ਜੀ ਦੇ ਦਿਓਰੇ ਤੇ ਸਤਿਗੁਰਾਂ ਦੇ ਬਾਜਾਂ ਨੇ ਵੀ ਜਵਾਰੀ ਖਾਧੀ, ਜਿਵੇਂ ਕਬੂਤਰ ਨਹੀਂ ਚੋਗ ਚੁਗਦੇ, ਬਾਜਰਾ ਪਾ ਦਿਓ ਉਹਨਾਂ ਅੱਗੇ, ਜਵਾਹਰ ਪਾ ਦਿਓ, ਦਾਣਾ ਪਾ ਦਿਓ, ਤੇ ਕਬੂਤਰ ਚੁਗਦੇ ਨੇ ਆਪਣੀ ਚੁੰਝਾਂ ਨਾਲ। ਏਦਾਂ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਹਦਾ ਬਾਜਾਂ ਨੇ ਉੱਥੇ ਬਾਜਰਾ ਚੁਗਿਆ, ਉੱਥੇ ਜਵਾਰ ਖਾਧੀ।
ਧੰਨ ਸੁਦੇ ਕੇ ਖੁਸ਼ ਪਏ ਗੁਰ ਲੈ ਗਏ ਦਾਦੂ ਦੁਆਰ।
ਮਹਾਰਾਜ ਜੀ ਬੜੇ ਖੁਸ਼ ਹੋਏ, ਦਿਓਰਾ ਵੇਖਿਆ ਦਾਦੂ ਦੀਨ ਦਿਆਲ ਜੀ ਦਾ, ਤੇ ਸਾਰਾ ਡੇਰਾ ਬੜਾ ਵੱਡਾ ਸੀ। ਮਹਾਰਾਜ ਜੀ ਵੇਖ ਕੇ ਬੜੇ ਖੁਸ਼ ਹੋਏ,
ਭਈ ਦਾਦੂ ਦੁਆਰ ਕੋ ਦਰਸ ਕਰਾਇਓ, ਸਤਿਗੁਰ ਫੁੱਲਨ ਮੀਂਹ ਬਲਸਾਇਓ।
ਸੱਚੇ ਪਾਤਸ਼ਾਹ ਜੀ ਨੂੰ ਦਾਦੂ ਜੀ ਦਾ ਜਿੱਥੇ ਦਿਓਰਾ ਸੀ ਉੱਥੇ ਲੈ ਕੇ ਗਏ। ਉੱਥੇ ਗੁਰਦੇਵ ਨੇ ਤੀਰ ਨਾਲ ਥੱਲੇ ਇੱਦਾਂ ਨਮਸਕਾਰ ਕੀਤੀ ਤੇ ਸਿੰਘਾਂ ਨੇ ਮਹਾਰਾਜ ਜੀ ਨੂੰ ਤਨਖਾਹ ਲਾ ਦਿੱਤੀ। ਆਖਿਆ ਸਤਿਗੁਰੂ ਜੀ ਤੁਸੀਂ ਕਿਹਾ ਵੀ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਣਾ, ਤੇ ਇੱਥੇ ਵੀ ਤੁਸੀਂ ਤੀਰ ਥੱਲੇ ਲਾ ਕੇ ਨਮਸਕਾਰ ਕੀਤੀ ਹੈ। ਮਹਾਰਾਜ ਜੀ ਕਹਿੰਦੇ ਅਸੀਂ ਵੇਖਦੇ ਸੀ ਵੀ ਸਾਡਾ ਪੰਥ, ਸਾਡੇ ਪੁੱਤਰ ਜਵਾਨ ਹੋ ਗਏ ਨੇ, ਸੋਝੀ ਆ ਗਈ ਹੈ ਉਹਨਾਂ ਨੂੰ, ਲਾਓ ਤਨਖਾਹ। ਕੋਈ ਕਹਿਣ ਲੱਗਾ ਮਹਾਰਾਜ ਜੀ ਨੂੰ ਲੱਖ ਰੁਪਈਆ ਤਨਖਾਹ ਲਈਏ, ਕੋਈ ਕਹਿੰਦਾ 10,000 ਲਾਈਏ, ਕੋਈ ਕਹਿੰਦਾ 1,000 ਲਾਈਏ। ਉਹ ਕਹਿੰਦੇ ਇਹ ਵੇਖ ਲਓ ਵੀ ਗੁਰੂ ਸਾਹਿਬ ਨੂੰ ਤਾਂ ਭਾਵੇਂ 10 ਲੱਖ ਲਾ ਦਿਓ, ਉਹਨਾਂ ਨੇ 10 ਲੱਖ ਵੀ ਦੇ ਦੇਣਾ, ਕੱਲ ਨੂੰ ਤੁਹਾਨੂੰ 10 ਲੱਖ ਦੇਣਾ ਪੈ ਗਿਆ ਤਨਖਾਹ ਦਾ, ਤੇ ਕਿੱਥੋਂ ਦਿਓਗੇ? ਕਿਉਂਕਿ ਮੁੜ ਕੇ ਸਿੰਘ ਨੂੰ ਵੀ ਤਾਂ ਲੱਗਣੀ ਹੈ ਨਾ ਤਨਖਾਹ, ਜੇ ਕੋਈ ਸਿੰਘ ਕਮੀ ਕਰਦਾ ਕੁਰਹਿਤ ਕਰਦਾ ਤੇ ਤੁਸੀਂ ਦਿਓਗੇ? ਜਿੰਨੇ ਤੁਸੀਂ ਦੇ ਸਕਦੇ ਓਨੇ ਲਾ ਦਿਓ। ਤੋ ਫਿਰ ਪੰਥ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ 500 ਰੁਪਈਆ, ਉਹ ਵੀ 500 ਰੁਪਈਆ ਲੈ ਕੇ ਸਿੰਘਾਂ ਨੇ ਲੰਗਰ ਵਾਸਤੇ ਤੰਬੂ ਬਣਵਾ ਲਿਆ ਸੀ। ਤੋ ਉੱਥੇ ਜਦੋਂ ਮਹਾਰਾਜ ਜੀ ਪਹੁੰਚੇ ਤੇ ਉੱਥੋਂ ਦਾ ਜਿਹੜਾ ਮੰਤ ਸੀ ਜੈਤ ਰਾਮ, ਉਹਨੇ ਸਤਿਗੁਰਾਂ ਤੇ ਫੁੱਲਾਂ ਦੀ ਵਰਖਾ ਕੀਤੀ। ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ, ਸਤਿਗੁਰ ਫੂਲਨ ਮੀਂਹ ਵਰਸਾਇਓ, ਸਤਿਗੁਰਾਂ ਦੇ ਉੱਤੇ ਫੁੱਲਾਂ ਦਾ ਮੀਂਹ ਵਰਸਾਇਆ, ਫੁੱਲਾਂ ਦੀ ਵਰਖਾ ਕੀਤੀ।
ਧੰਨ ਧੰਨ ਕਹਿਓ ਸੰਤਨ ਪਰਤਾ
ਲੱਗੇ, ਧੰਨ ਹਨ ਸਤਿਗੁਰੂ ਜੀ ਤੁਸੀਂ ਧੰਨ ਹੋ, ਕਲਗੀਧਰ ਜੀ ਤੁਸੀਂ ਧੰਨ ਹੋ, ਸਾਡੇ ਸੰਤਾਂ ਦੀ ਲਾਜ ਰੱਖੀ ਹੈ।
ਸੰਤ ਨਿੰਦਕੋ ਹੈ ਖਾਪ,
ਸੰਤਾਂ ਦੇ ਨਿੰਦਕ ਨੇ, ਤੁਸੀਂ ਉਹਨਾਂ ਦਾ ਨਾਸ ਕਰਨ ਵਾਲੇ ਹੋ।
ਸੁਖਮਨੀ ਜੀ ਕੀ ਤੁਕ ਸੋ ਪਰੇ,
ਉੱਥੇ ਸੁਖਮਨੀ ਸਾਹਿਬ ਦੀ ਪੰਗਤੀ ਪੜੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਵੀ ਪੰਗਤੀ ਪੜੀ ਕਿ ਸੰਤ ਕਾ ਨਿੰਦਕ ਮਹਾਂ ਹਥਿਆਰਾ, ਕਿ ਜਿਹੜਾ ਸਤਪੁਰਖਾਂ ਦੀ ਨਿੰਦਾ ਕਰਦਾ ਉਹ ਵੱਡਾ ਮਹਾਂ ਪਾਪੀ ਹਥਿਆਰਾ ਹੈ, ਦੁਖੀ ਹੈ। ਤੋ ਸੁਖਮਨੀ ਸਾਹਿਬ ਦੀਆਂ ਪੰਗਤੀਆਂ ਮਹਾਰਾਜ ਜੀ ਨੇ ਜੋ ਸੰਤਾਂ ਦੀ ਮਹਿਮਾ ਪ੍ਰਥਾਏ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੰਤ ਕੀ ਮਹਿਮਾ, ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਵਖਿਆਨੈ, ਏਦਾਂ ਦੀਆਂ ਪੰਗਤੀਆਂ ਮਹਾਰਾਜ ਜੀ ਨੇ ਉਚਾਰਨ ਕੀਤੀਆਂ।
ਸੰਤ ਕੀ ਮਹਿਮਾ ਜੋ ਤਰੇ,
ਜਿਨ੍ਹਾਂ ਦੇ ਵਿੱਚ ਸੰਤ ਜਨਾਂ ਦੀ ਮਹਿਮਾ ਕੀਤੀ ਹੋਈ ਹੈ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਉਚਾਰਨ ਕੀਤੇ
ਔਰ ਜੋ ਚਰਚਾ ਪਰਚਾ ਕੀ ਹੋਰ
ਵੀ ਚਰਚਾ ਹੋਈ ਵਿਚਾਰ ਹੋਏ ਮਹਾਰਾਜ ਸੱਚੇ ਪਾਤਸ਼ਾਹ ਨੇ ਮਹੰਤ ਜੈਤ ਰਾਮ ਨਾਲ ਵਿਚਾਰਾਂ ਕੀਤੀਆਂ
ਦੋ ਵੱਲ ਤੇ ਸੁਖ ਤੋਂ ਲਿਓ
ਏਦਾਂ ਦੋਵਾਂ ਵੱਲੋਂ ਬੜਾ ਸੁਖ ਵਰਤਿਆ ਮਹੰਤ ਜੈਤ ਰਾਮ ਜੀ ਵੀ ਬੜੇ ਖੁਸ਼ ਹੋਏ ਕਲਗੀਧਰ ਜੀ ਵੀ ਬੜੇ ਰੀਝੇ ਇਨ੍ਹਾਂ ਦੀ ਸੇਵਾ ਭਾਵ ਵੇਖ ਕੇ ਇਨ੍ਹਾਂ ਦੀ ਵੱਲੋਂ ਕੀਤੀ ਟਹਿਲ ਵੇਖ ਕੇ ਮਹਾਰਾਜ ਜੀ ਵੀ ਬੜੇ ਖੁਸ਼ ਹੋਏ
ਮਹੰਤ ਗੱਲ ਇੱਕ ਨਹੀਂ ਸੁਣਾਏ
ਉੱਥੇ ਖਾਲਸਾ ਜੀ ਮਹੰਤ ਜੈਤ ਰਾਮ ਜੀ ਨਾਲ ਬੈਠਿਆਂ ਬਚਨ ਬਿਲਾਸ ਚੱਲ ਰਹੇ ਸਨ ਵਿਚਾਰਾਂ ਹੋ ਰਹੀਆਂ ਸਨ ਕੋਈ ਵਿਵੇਕ ਬੁੱਧ ਦੀਆਂ ਵਿਚਾਰਾਂ ਹੋ ਰਹੀਆਂ ਸਨ ਵਿਚਾਰਾਂ ਹੁੰਦਿਆਂ ਹੁੰਦਿਆਂ ਮਹੰਤ ਜੈਤ ਰਾਮ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਇੱਕ ਨਵੀਂ ਗੱਲ ਸੁਣਾਈ
ਕਿਵੇਂ ਗਏ ਥੇ ਆਮ ਉੱਠ ਥਾਏ
ਦੱਸਿਆ ਕਿ ਕਿਵੇਂ ਇਹ ਉਸ ਜਗ੍ਹਾ ਤੇ ਗਏ ਸਨ ਕਿਵੇਂ ਉਸ ਪਾਸੇ ਗਏ ਸਨ
ਨਾਰਾਇਣ ਦਾਸ ਤੋ ਤਿਸ ਕੋ ਨਾਮ ਪੰਥ ਬਿਰਾਗਨ ਮੈਂ ਉਸ ਧਾਮ
ਉਹਦਾ ਨਾਮ ਸੀ ਨਾਰਾਇਣ ਦਾਸ ਬੰਦੇ ਬਹਾਦਰ ਦਾ ਜਿਹੜਾ ਨਾਂ ਸੀ ਨਾ ਤੇ ਉਹਦਾ ਨਾਂ ਨਾਰਾਇਣ ਦਾਸ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਕਸ਼ਮੀਰ ਦੇ ਵਿੱਚ ਪੁਣਛ ਜ਼ਿਲ੍ਹੇ ਦੇ ਅੰਦਰ ਰਾਜੌਰੀ ਪਿੰਡ ਹੈ ਉੱਥੇ ਰਾਮਦੇਵ ਨਾਮ ਦਾ ਇੱਕ ਰਾਜਪੂਤ ਸੀ ਉਹਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਇਹਨਾਂ ਦਾ ਨਾਂ ਰੱਖਿਆ ਗਿਆ ਸੀ ਲਛਮਣ ਦਾਸ ਲਛਮਣ ਦਾਸ ਜਦੋਂ ਨਾਂ ਰੱਖਿਆ ਤੇ ਸ਼ਿਕਾਰ ਖੇਡਦਿਆਂ ਇੱਕ ਦਿਨ ਸ਼ਿਕਾਰ ਕੀਤਾ ਹਿਰਦੀ ਦਾ ਮਨ ਚ ਵੈਰਾਗ ਆ ਗਿਆ ਤੇ ਪਿੰਡ ਇਨ੍ਹਾਂ ਦੇ ਵਿੱਚ ਇੱਕ ਜਮਾਤ ਆਈ ਹੋਈ ਸੀ ਵੈਰਾਗੀ ਸਾਧਾਂ ਦੀ ਉਦੋਂ ਰਮਤਾਂ ਵਿਚਰਦੀਆਂ ਸਨ ਤੇ ਰਮਤ ਸੀ ਇੱਕ ਆਈ ਹੋਈ ਵੈਰਾਗੀਆਂ ਦੀ ਤੇ ਉਹਦੇ ਵਿੱਚ ਇੱਕ ਮਹੰਤ ਸਨ ਬੜੇ ਮਹਾਤਮਾ ਸਨ ਮਹਾਤਮਾ ਜਾਨਕੀ ਪ੍ਰਸਾਦ ਉਹ ਵੈਰਾਗੀ ਸਾਧ ਸਨ ਤੇ ਲਛਮਣ ਦਾਸ ਜੀ ਉਹਨਾਂ ਨਾਲ ਮਿਲ ਗਏ ਉਹਨਾਂ ਨੇ ਇਹਨੂੰ ਆਪਣਾ ਚੇਲਾ ਬਣਾ ਲਿਆ ਤੇ ਇਹਦਾ ਨਾਮ ਰੱਖਿਆ ਮਾਧੋ ਦਾਸ ਵਿਰਾਗੀ ਕਾਫੀ ਸਮਾਂ ਉਹਨਾਂ ਦੇ ਨਾਲ ਰਹੇ ਫਿਰ ਇਹਨਾਂ ਨੂੰ ਇੱਕ ਜੋਗੀ ਮਿਲਿਆ ਉਹਦਾ ਨਾਂ ਸੀ ਔਗੜਨਾਥ ਔਗੜਨਾਥ ਦੇ ਨਾਲ ਮੇਲ ਹੋਇਆ ਤੇ ਔਗੜਨਾਥ ਅਲੂਣੀਆ ਸਾਧ ਸੀ ਉਹ ਜੰਤਰ ਮੰਤਰ ਦੀ ਵਿਦਿਆ ਜਾਣਦਾ ਸੀ ਉਹਨੇ ਇਹਨੂੰ ਆਪਣਾ ਚੇਲਾ ਬਣਾਇਆ ਤੇ ਉਹਨੇ ਇਹਦਾ ਨਾਮ ਰੱਖਿਆ ਨਾਰਾਇਣ ਦਾਸ ਪਹਿਲਾਂ ਮਾਧੋ ਦਾਸ ਫਿਰ ਨਾਰਾਇਣ ਦਾਸ ਇੱਦਾਂ ਕਈ ਨਾਂ ਰਹੇ ਨਾਰਾਇਣ ਦਾਸ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਇਹਦਾ ਨਾਮ ਅਮਰ ਛਕਾ ਕੇ ਗੁਰਬਖਸ਼ ਸਿੰਘ ਰੱਖਿਆ ਸੀ ਪਰ ਪੰਥ ਦੇ ਵਿੱਚ ਜਿਹੜਾ ਇਹਨਾਂ ਦਾ ਨਾਮ ਪ੍ਰਚਲਿਤ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਚਲਿਤ ਹੋਇਆ ਮਹੰਤ ਜੈਤ ਰਾਮ ਜੀ ਹੁਣ ਨਾਰਾਇਣ ਦਾਸ ਇਹਨਾਂ ਦਾ ਨਾਂ ਹੈ ਮਾਧੋ ਦਾਸ ਵੈਰਾਗੀ ਦਾ ਜਿਹੜਾ ਨਾਂ ਸੀ ਪਹਿਲਾਂ ਨਾਰਾਇਣ ਦਾਸ ਉਹਦਾ ਨਾਂ ਦਾ ਜ਼ਿਕਰ ਕਰਕੇ ਵੀ ਉਹ ਕੀ ਕਰ ਰਿਹਾ ਇਸ ਵੇਲੇ ਗੋਦਾਵਰੀ ਦੇ ਕੰਢੇ ਤੇ ਕਲਗੀਧਰ ਜੀ ਨੂੰ ਦੱਸ ਰਿਹਾ ਉਹ ਕਥਾ ਆਪ ਦੀ ਅਗਲੇ ਪ੍ਰਸੰਗਾਂ ਚ ਸਰਵਣ ਕਰੋਗੇ।